ਡਾਇਰੀ ਲੈ ਆਂਦੀ, ਤਿੰਨ ਦਿਨਾਂ ਦੇ ਸਾਰੇ ਪ੍ਰੋਗਰਾਮ ਤੇ ਕਾਟੀਆਂ ਮਾਰ ਦਿੱਤੀਆਂ, ਕਹਿੰਦੇ ਕਿਤੇ ਨੀ ਜਾਣਾ। ਖੁਸ਼ਹਸਨਾ ਤੁਹਾਡੇ ਪ੍ਰਣ ਤੇ ਨਿਭਣ ਗਏ ਬਾਬਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਕਰ ਗਏ, ਸੱਚੇ ਪਾਤਸ਼ਾਹ ਰਹਿਮਤਾਂ ਦਾ ਮੇਘ ਵਰਸਾ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ 1705 ਤੱਕ। ਹੁਣ ਸੱਚੇ ਪਾਤਸ਼ਾਹ ਜੀ ਚਲੇ ਗਏ, ਬਾਬਾ ਦੀਪ ਸਿੰਘ ਸਾਹਿਬ ਫਿਰ ਉੱਥੇ ਹੀ ਰਹੇ ਤੇ ਗੁਰਮੁਖੋ ਸਾਰਿਆਂ ਦੇ ਉੱਪਰੋਂ ਜਵਾਨੀ ਲੰਘੀ ਹੈ, ਸਾਰਿਆਂ ਉੱਪਰੋਂ ਬਚਪਨ ਲੰਘਿਆ, ਕੁਛ ਜਵਾਨ ਅਵਸਥਾ ਵਿੱਚ ਨੇ, ਕਈਆਂ ਉੱਤੇ ਬੁਢੇਪਾ ਆ ਗਿਆ। ਜਵਾਨੀ ਦੇ 11 ਸਾਲ, 20 ਤੋਂ 30 ਸਾਲ ਦੀ ਉਮਰ ਜਵਾਨੀ ਦੀ ਹੁੰਦੀ ਹੈ ਖਾਲਸਾ ਜੀ, 10 ਬਾਲਤਨ 20 ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ 85 ਪੱਗ ਖਿੱਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਣੀ, ਮੂਲ ਨਾ ਜਾਣਾ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਵੇਂ ਕਾ ਧਵਲ ਹਰ। ਥੋੜੀ ਜਿਹੀ ਬੇਨਤੀ, ਇਹਨੂੰ ਥੋੜਾ ਜਿਹਾ ਵਿਸਥਾਰ ਚ ਬੇਨਤੀ ਕਰਾਂ ਕਿ 10 ਸਾਲ ਦੀ ਉਮਰ ਹੁੰਦੀ ਹੈ ਬਚਪਨ ਦੀ, 10 ਬਾਲ ਤਨ 20 ਰਵਣ, ਰਵਣ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਖਾਣਾ ਸੌਣਾ ਤੇ ਪਹਿਨਣਾ ਤਿੰਨੇ ਗੱਲਾਂ ਦਾ ਧਿਆਨ, 10 ਤੋਂ 20। ਤੀਸਾਂ ਕਾ ਸੁੰਦਰ ਕਹਾਵੈ, 20 ਤੋਂ 30 ਸਾਲ ਦੀ ਉਮਰ ਕਹਿੰਦੇ ਜਵਾਨੀ ਦੀ ਆ, 20 ਤੋਂ 30। ਚਾਲੀਸੀ ਪੁਰ ਹੋਏ, ਜਿੱਦਣ ਤੂੰ 40 ਦਾ ਹੋ ਜਾਏ ਤੇ ਸਮਝ ਲੈ ਮੈਂ ਪੂਰਾ ਹੋ ਗਿਆ, ਜਿੰਨੇ 40 ਦੇ ਬੈਠੇ ਨੇ ਉਹ ਸਮਝ ਲੈਣ ਮੈਂ ਪੂਰਾ, ਹੁਣ ਤੇਰੇ ਚ ਤਾਕਤ ਨਹੀਂ ਵਧਣੀ, ਮੋਟਾਪਾ ਚਰਬੀ ਵੱਧ ਸਕਦੀ ਹੈ, ਤਾਕਤ 40 ਸਾਲ ਤੱਕ ਹੀ ਵੱਧਦੀ। 85 ਪੱਗ ਖਿੱਸਾ, ਜਦੋਂ 50 ਦਾ ਹੋ ਜਾਏ ਤੇ ਕਹਿੰਦੇ ਪੱਗ ਖਿੱਸਾ, ਵੱਟੇ ਵੱਟੇ ਤੁਰਦੇ ਜਾਓ, ਪੈਰ ਤਿਲਕ ਜਾਏ ਤੇ ਥੱਲੇ ਨੂੰ ਆਓਗੇ, ਉੱਪਰ ਨੂੰ ਥੋੜਾ ਜਾਓਗੇ, ਪੱਗ ਖਿਸਕ ਗਿਆ ਤੇ ਥੱਲੇ ਨੂੰ ਹੀ ਆਉਣ ਦਾ ਭਾਵ ਬਣਦਾ ਨਾ ਇਹਦਾ ਅਰਥ। 50 ਦਾ ਹੋ ਗਿਆ ਤੇ ਪੱਗ ਖਿੱਸਾ ਥੱਲੇ ਨੂੰ, 60 ਕੇ ਬੁਢੇਪਾ ਆਵੇ, ਗੁੱਸਾ ਕਰਨਾ ਕਰ ਲਿਓ, ਡੈਡੀ ਜਿੰਨੀ ਮਰਜ਼ੀ ਕਾਲੀ ਕਰੀ ਚੱਲੋ, ਜਿੱਦਣ ਤੂੰ 60 ਦਾ ਹੋ ਗਿਆ, ਬੁੱਢਾ ਹੋ ਗਿਆ, ਖੁਸ਼ਹਾਲਾ ਕਰੀ ਜਾਓ ਜੋ ਮਰਜ਼ੀ, ਪਰ ਗੁਰਮੁਖੋ ਇਹ ਤੁਹਾਡੇ ਚਰਨਾਂ ਵਿੱਚ ਹੀ ਬੇਨਤੀ ਹੈ, ਕਿਉਂਕਿ ਕਈ ਵਾਰੀ ਪਹਿਲਾਂ ਪਤਾ ਨਹੀਂ ਹੁੰਦਾ। ਅੱਜ ਕੱਲ੍ਹ ਸਾਡੇ ਪ੍ਰਚਾਰਕ ਇੱਦਾਂ ਦੇ ਨੇ, ਉਹ ਇਹ ਗੱਲ ਕਹਿੰਦੇ ਨਹੀਂ, ਉਹਨਾਂ ਨੂੰ ਇਹ ਹੁੰਦਾ ਛੱਡੋ ਪਰ ਮੈਂ ਕੀ ਲੈਣਾ, ਕਹਿ ਕੇ ਮੈਨੂੰ ਇਹਨਾਂ ਨੇ 30,000 ਦੇਣਾ ਇੱਕ ਪ੍ਰੋਗਰਾਮ ਦਾ, ਮੈਨੂੰ ਮਿਲਣਾ ਚਾਹੀਦਾ, ਇੱਦਾਂ ਦਾ ਕੰਮ ਬਣ ਗਿਆ ਜੀ, ਵਪਾਰ ਰਹਿ ਗਿਆ ਸਾਡੇ ਪੱਲੇ, ਬਿਜ਼ਨਸ। ਪਹਿਲਾਂ ਮਾਇਆ ਤੈਅ ਕੀਤੀ ਜਾਂਦੀ ਹੈ ਵੀ ਇੰਨੇ 1,000 ਲੈਣਾ ਤੇ ਫਿਰ ਕੀਰਤਨੀਏ ਹਾਜ਼ਰੀ ਭਰਦੇ ਨੇ, ਇਹ ਹਾਲ ਹੋ ਗਿਆ, ਇੱਕ ਕਿਰਤ ਬਣਾ ਲਿਆ ਸਾਰਿਆਂ ਨੇ, ਇੱਦਾਂ ਦਾ ਸਮਾਂ। ਪਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਧਿਆਨ ਦੇਣਾ, ਜਿੱਦਣ ਸਾਡੀ ਸਕਿਨ ਨੂੰ, ਸਾਡੀ ਚਮੜੀ ਨੂੰ ਕਾਲਿਆਂ ਵਾਲਾਂ ਦੀ ਲੋੜ ਸੀ, ਉਹਨੇ ਕਾਲੇ ਲਾਏ ਤੇ ਜਦੋਂ ਉਹਨੇ ਵੇਖਿਆ ਨਾ ਵੀ ਇਹਦੀ ਚਮੜੀ ਹੁਣ ਢਿੱਲੀ ਪੈ ਗਈ ਹੈ, ਚਿਹਰੇ ਤੇ ਝੁਰੜੀਆਂ ਪੈ ਗਈਆਂ ਨੇ, ਫਿਰ ਤੁਸੀਂ ਪੱਗਾਂ ਬੰਨ ਦਿਓ ਮੈਚ ਕਰਕੇ ਕਿ ਮੈਂ ਇੱਦਾਂ ਦੀ ਪੈਂਟ ਪਾਈ ਹੈ, ਇਹਦੇ ਨਾਲ ਪੱਗ ਇੱਦਾਂ ਦੀ ਫੱਬੇਗੀ, ਭੈਣਾਂ ਵੀ ਇੱਦਾਂ ਹੀ ਪਾਉਂਦੀਆਂ ਹੋਣਗੀਆਂ। ਤੇ ਗੁਰਮੁਖੋ ਧਿਆਨ ਦੇਣਾ, ਉਹਨੇ ਵੇਖਿਆ ਬਣਾਇਆ ਮੇਰਾ ਪੁੱਤਰ ਇਹ ਫੱਬਦਾ ਨਹੀਂ, ਹੁਣ ਕਾਲੇ ਵਾਲਾਂ ਨਾਲ ਇਹਦੀ ਚਮੜੀ ਮੈਚ ਨਹੀਂ ਕਰਦੀ, ਇਹ ਚਮੜੀ ਤੇ ਚਿੱਟਿਆਂ ਨਾਲ ਹੀ ਫੱਬੂ, ਆਖੋ ਸਤਨਾ। ਫਿਰ ਉਹਨੇ ਚਿੱਟੇ ਕਰ ਦਿੱਤੇ ਤੇ ਅਸੀਂ ਆਨੇ ਲੈ ਰੱਬਾ ਤੈਨੂੰ ਬਹੁਤਾ ਪਤਾ, ਮੈਂ ਤੇਰੇ ਤੋਂ ਜ਼ਿਆਦਾ ਸਿਆਣਾ, ਆਖੋ ਸਤਨਾ। ਤੇ ਮੇਰੀ ਇਹ ਬੇਨਤੀ ਹੈ ਗੁਰਮੁਖੋ, ਇਹਨੂੰ ਚਿੱਟੀ ਹੋਣ ਦਿਓ, ਮੌਤ ਯਾਦ ਰਹਿੰਦੀ ਹੈ, ਇਹਦੇ ਨਾਲ ਰੱਬ ਯਾਦ ਰਹਿੰਦਾ, ਸੁਨੇਹਾ ਆ ਗਿਆ ਉਹਦਾ ਇਹ ਪਤਾ ਰਹਿੰਦਾ, ਨਹੀਂ ਤੇ ਅਸੀਂ ਭੁੱਲ ਜਾਂਦੇ ਹਾਂ। ਉਹ ਕਹਿੰਦਾ ਤਿਆਰੀ ਕਰ ਲੈ, ਸਮਾਂ ਤੇਰਾ ਨੇੜੇ ਆ ਗਿਆ, ਤੇ ਬਾਕੀ ਜਿੰਨੀ ਮਰਜ਼ੀ ਕਾਲੀ ਕਰੀ ਚੱਲੋ, ਸਗੋਂ ਫੱਬਦੇ ਨਹੀਂ, ਅਗਲਾ ਵੇਖ ਕੇ ਹੀ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਹੈ ਤੇ ਬੁੱਢਾ ਹੀ ਆ, ਮੁੰਡਾ ਬਣ ਬਣ ਬਹਿੰਦਾ, ਵੇਖ ਕੇ ਪਤਾ ਨਹੀਂ ਲੱਗ ਜਾਂਦਾ, ਕਾਲੀ ਕਰੇ ਵਾਲੇ ਦਾ ਪਤਾ ਲੱਗ ਜਾਂਦਾ ਜਿੰਨਾ ਮਰਜ਼ੀ ਛਪਾ ਲੈ। ਇਸ ਕਰਕੇ ਇਹ ਛੱਡੋ ਭਾਈ, ਜਦੋਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ, ਉਹ ਪਹਿਲਾਂ ਕਹਿੰਦੇ ਨੇ ਕਿ ਕੇਸ ਕੱਟਣੇ ਨਹੀਂ, ਕੇਸ ਰੰਗਣੇ ਵੀ ਨਹੀਂ, ਆਖੋ ਸਤਨਾਮ। ਇਹ ਰੰਗਣੇ ਵੀ ਨਹੀਂ, ਕੇਸ ਕੱਟਣੇ ਵੀ ਨਹੀਂ, ਰੰਗਣੇ ਵੀ ਨਹੀਂ। ਇਹ ਆਪ ਜੀ ਦੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਮੁਖੋ ਮੈਂ ਆਪਣੇ ਕੋਲੋਂ ਨਹੀਂ ਆਉਂਦਾ, ਇਹ ਮਰਿਆਦਾ, ਇਹ ਸਾਡੀ ਰਹਿਤ, ਇਹ ਗੁਰੂ ਸਾਹਿਬ ਦਾ ਹੁਕਮ ਹੈ ਤੇ ਮੰਨਣਾ ਚਾਹੀਦਾ, ਸਾਨੂੰ ਲਾਗੂ ਕਰਨਾ ਚਾਹੀਦਾ। ਬਹੁਤਾ ਫਰਕ ਨਹੀਂ ਪੈਣਾ, ਬਸ ਪਹਿਲਾਂ ਹੋ ਗਿਆ ਹੋ ਗਿਆ, ਹੁਣ ਛੱਡੋ, ਆ ਜਾਣ ਦਿਓ ਦਾੜਾ ਚਿੱਟਾ, ਪਤਾ ਲੱਗੇ ਬੁੱਢਾ ਹੋ ਗਿਆ, ਮਨਾ ਸਮਾਂ ਨੇੜੇ ਆ, ਧਿਆਨ ਦੇਣਾ ਸੱਠੀ ਕੇ ਵਡੇਪਾ ਆਵੇ। ਜਿੱਦਣ ਸੱਠਾਂ ਦਾ ਹੋ ਗਿਆ ਉਦਣ ਵਡੇਪਾ ਆ ਗਿਆ। ਸੱਤਰ ਕਾ ਮਤਹੀਨ, ਕਹਿੰਦੇ ਜਦੋਂ ਸੱਤਰ ਸਾਲਾਂ ਦਾ ਹੋ ਜਾਏ ਤੇ ਮਤ ਜਿਹੜੀ ਆ ਬੱਚਿਆਂ ਵਾਲੀ ਹੋ ਜਾਂਦੀ ਆ, ਜਦ ਉਹੀ ਜੋ ਬਚਪਨ ਵਿੱਚ ਸੀ ਉਹੀ ਕੁਝ ਹੋ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੈ, ਗੁਰਮੁਖੋ ਜੇ ਸਿਆਣਾ ਵੀ ਹੋਵੇ ਨਾ ਤੇ ਬੱਚੇ ਉਹਦੀ ਫਿਰ ਸਲਾਹ ਨਹੀਂ ਲੈਂਦੇ, ਕਹਿੰਦੇ ਬਾਪੂ ਤੈਨੂੰ ਹੁਣ ਕੀ ਪਤਾ, ਬੈਠਾ ਰਹਿ ਟਿਕ ਕੇ ਮਨ ਦੀਆਂ ਮਰਜ਼ੀਆਂ ਕਰਨ ਲੱਗ ਜਾਂਦੇ, ਫਿਰ ਪੁੱਛਣਾ ਛੱਡ ਦਿੰਦੇ। ਅਸੀਂ ਹਾਂ ਕਾ ਵਿਵਹਾਰ ਨਾ ਪਾਵੇ, ਅਸੀਆਂ ਸਾਲਾਂ ਦਾ ਹੋ ਜਾਏ ਫਿਰ ਕੰਮ ਕਰ ਨਹੀਂ ਕਰ ਸਕਦਾ, ਨਾਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਆਪ ਵੱਲ। ਨੱਬਿਆਂ ਸਾਲਾਂ ਦਾ ਹੋ ਗਿਆ ਫਿਰ ਤੇ ਆਸਣੀ ਚਾਹੀਦਾ, ਬਸ ਸੇਜ ਚਾਹੀਦੀ ਹੈ। ਟੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਤਬਲ ਹਰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਢੂੰਡ ਕੇ ਵੇਖਿਆ, ਮੈਂ ਖੋਜ ਕੀਤੀ ਹੈ ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੰਸਾਰ ਇਹ ਧੂਏ ਦਾ ਬੱਦਲ ਹੈ ਤੇ ਧੂਏ ਦੇ ਬੱਦਲ ਵਿੱਚੋਂ ਬਾਰਿਸ਼ ਨਹੀਂ ਪੈਂਦੀ। ਆਖੋ ਸਤਨਾਮ। ਧੂਏ ਦਾ ਬੱਦਲ ਬਣ ਜਾਂਦਾ ਜਦੋਂ ਭੱਠੇ ਚੋਂ ਧੂੰਆਂ ਨਿਕਲਦਾ, ਚਿਮਨੀਆਂ ਚੋਂ ਧੂੰਆਂ ਨਿਕਲਦਾ ਹੈ ਤੇ ਤੁਸੀਂ ਵੇਖੋਗੇ ਉਹ ਇੱਕ ਬੱਦਲ ਵਾਂਗੂ ਛਾ ਜਾਂਦਾ ਹੈ, ਪਰ ਉਹਦੇ ਵਿੱਚੋਂ ਕਿਤੇ ਪਾਣੀ ਥੋੜਾ ਨਿਕਲਦਾ, ਇਹ ਤੇ ਧੂਏ ਦਾ ਬੱਦਲ ਹੈ। ਜਦੋਂ ਵਰੇ ਹੋਏ ਦਸ, ਕਦੀ ਰੋ ਕਦੀ ਹੱਸ, ਉਹੀ ਗੱਲ ਜੋ ਅੱਗੇ ਕਰ ਚੁੱਕੇ। ਜਦੋਂ ਵਰੇ ਹੋਏ ਵੀ, ਕਹਿੰਦਾ ਚੜਿਆ ਜੋਬਨ ਕੀ, ਜਦੋਂ ਵਰੇ ਹੋਏ ਤੀਹ, ਛਾਤੀ ਹੋ ਗਈ, ਹੋ ਗਏ ਦੋ ਚਾਰ ਜੀ, ਜਦੋਂ ਵਰੇ ਹੋਏ ਚਾਲੀ, ਘਰਦਿਆਂ ਨੇ ਰੱਖ ਦਿੱਤੀ ਮੋਢਿਆਂ ਤੇ ਜ਼ਿੰਮੇਵਾਰੀ ਦੀ ਪੰਜਾਲੀ, ਜਦੋਂ ਵਰੇ ਹੋਏ ਪੰਜਾਹ, ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ, ਜਦੋਂ ਵਰੇ ਹੋਏ ਸੱਠ, ਪੁੱਤ ਪੋਤਰੇ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ, ਜਦੋਂ ਵਰੇ ਹੋਏ ਸੱਤਰ, ਬਾਬੇ ਦਾ ਖੋਟਾ ਪੈ ਗਿਆ ਨਛੱਤਰ, ਜਦੋਂ ਵਰੇ ਹੋਏ ਅੱਸੀ, ਮੰਗਦਾ ਦੁੱਧ ਮਿਲਦੀ ਨੀ ਲੱਸੀ, ਜਦੋਂ ਵਰੇ ਹੋਏ ਨੱਬੇ, ਦੰਦ ਟੁੱਟ ਗਏ ਮੂੰਹੋਂ ਗੱਲ ਇੱਕ ਨਾ ਫੱਬੇ, ਜਦੋਂ ਵਰਾ ਹੋਇਆ ਸੌ, ਫਿਰ ਸਾਰਾ ਟੱਬਰ ਹੱਥ ਜੋੜਦਾ ਕਹਿੰਦੇ ਬਾਪੂ ਹੁਣ ਤੇ ਮਗਰੋਂ ਲਓ, ਇਹ ਹਾਲ ਬਣ ਜਾਂਦਾ ਸਭ ਨਾਲ ਬਣੇ। ਸੋ ਧਿਆਨ ਦੇਣਾ ਗੁਰਮੁਖੋ, ਇਹ ਜਵਾਨੀ ਦੀ ਉਮਰ ਹੈ, ਵੀਹ ਤੋਂ ਤੀਹ ਸਾਲ, ਤੇ ਵੇਖੋ ਆਪ ਜੀ ਦੇ ਚਰਨਾਂ ਚ ਅਰਜੇ ਕਰ ਰਿਹਾ ਸਾਂ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖੰਡਾ ਚੁੱਕਿਆ 18 ਸ਼ੇਰ ਦਾ, ਜਦੋਂ ਮੈਦਾਨੇ ਜੰਗ ਵਿੱਚ ਜੂਝੇ ਨੇ, ਪਰ ਜਵਾਨੀ ਦੇ 11 ਸਾਲ ਬਾਬਾ ਜੀ ਨੇ ਕਲਮ ਨਹੀਂ ਧਰੀ ਆ। ਖੁਸ ਸਤਨਾ ਗੁਰੂ ਗੋਬਿੰਦ ਸਿੰਘ ਚਲੇ ਗਏ ਸੱਚਖੰਡ ਤੇ ਬਾਬਾ ਦੀਪ ਸਿੰਘ ਜੀ ਨੇ ਕਲਮ ਚੁੱਕ ਲਈ, ਚਾਰ ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖ, ਚਾਰ ਸਰੂਪ ਲਿਖੇ, ਉਹ ਚਾਰ ਸਵਰੂਪ ਸੰਪੂਰਨ ਕਰਕੇ ਤੇ ਇੱਕ ਇੱਕ ਸਵਰੂਪ ਬਾਬਾ ਦੀਪ ਸਿੰਘ ਜੀ ਨੇ, ਇੱਕ ਭੇਜਿਆ ਹਰਿਮੰਦਰ ਸਾਹਿਬ, ਦੂਜਾ ਭੇਜਿਆ ਸ੍ਰੀ ਕੇਸਗੜ੍ਹ ਸਾਹਿਬ, ਤੀਜਾ ਭੇਜਿਆ ਜਿੱਥੋਂ ਦੇ ਜਥੇਦਾਰ ਜੀ ਆਪਣੇ ਚ ਬੈਠੇ ਨੇ, ਪਟਨਾ ਸਾਹਿਬ ਦੀ ਧਰਤੀ ਤੇ, ਤੇ ਚੌਥਾ ਸਵਰੂਪ ਭੇਜਿਆ ਉਹਨਾਂ ਨੇ ਸ੍ਰੀ ਹਜ਼ੂਰ ਸਾਹਿਬ। ਤੇ ਆਪਾਂ ਤੇ ਇੰਨੀ ਗੱਲ ਕਹਿ ਕੇ ਲੰਘ ਜਾਂਗੇ ਕਿ ਬਾਬਾ ਜੀ ਨੇ ਚਾਰ ਸਰੂਪ ਲਿਖੇ ਹੱਥਾਂ ਨਾਲ, ਪਰ ਹੱਥ ਲਿਖਤ ਉਹਨਾਂ ਨੇ ਚਾਰ ਸਰੂਪ ਲਿਖੇ ਤੇ ਉਹਨਾਂ ਨੂੰ ਲਿਖਣ ਵਾਸਤੇ 11 ਸਾਲ ਲੱਗੇ, ਤੇ 11 ਸਾਲਾਂ ਦਾ ਅਰਸਾ ਕੋਈ ਥੋੜਾ ਜਿਹਾ ਨਹੀਂ ਹੁੰਦਾ ਗੁਰਮੁਖੋ। ਗੁਰਬਾਣੀ ਤੇ ਕੋਈ ਬੰਦਾ ਇੱਕ ਸਾਲ ਸਹਿਜ ਪਾਠ ਕਰਦਾ ਰਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦਾ ਰਹਿ ਪੜ੍ਹਦਾ ਰਹਿ ਪੜ੍ਹਦਾ ਰਹਿ, ਬਾਣੀ ਉਹਦੇ ਨੇਤਰਾਂ ਚ ਵਸ ਜਾਂਦੀ ਹੈ, ਗੁਰੂ ਦਾ ਸ਼ਬਦ ਉਹਦੇ ਕੰਨਾਂ ਚ ਵਸ ਜਾਂਦਾ ਹੈ, ਗੁਰੂ ਦਾ ਸ਼ਬਦ ਉਹਦੇ ਹਿਰਦੇ ਚ ਵਸ ਜਾਂਦਾ ਹੈ। ਕੋਈ ਪਿਆਰ ਨਾਲ ਇੱਕ ਸਾਲ ਬਾਣੀ ਲਿਖਦਾ ਰਵੇ, ਬਾਬਾ ਜੀ ਨੇ ਤੇ 11 ਸਾਲ ਲਾਏ ਨੇ। ਵੇਖਣਾ ਪੈਣਾ ਉਹ ਕਿਹੜੀ ਸ਼ਕਤੀ ਸੀ ਜਿਹੜੀ ਬਿਨਾਂ ਸਿਰ ਤੋਂ ਲੜਨ ਵਾਸਤੇ ਬਾਬਾ ਜੀ ਨੂੰ ਕਾਇਮ ਕਰ ਦਿੱਤਾ ਜਿਹਨੇ, ਇਹ ਵੇਖਣਾ ਪੈਣਾ। ਅਸੀਂ ਗੱਲਾਂ ਕਰਨੇ ਆ ਜਿਹਨਾਂ ਨੇ ਸਵੇਰੇ ਉੱਠ ਕੇ ਨਿਤਨੇਮ ਵੀ ਨਹੀਂ ਕਰਨਾ, ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ ਕਿਵੇਂ ਲੜਿਆ, ਉਹ ਤੇਰੇ ਵਰਗੇ ਸੀ ਨਾ ਸੂਰਜਮੁਖੀ, ਤੇਰੇ ਵਰਗੇ ਸੀ। ਧਿਆਨ ਦਿਓ ਗੁਰਮੁਖੋ, ਬਾਬਾ ਦੀਪ ਸਿੰਘ ਸਾਹਿਬ ਜੀ ਨੇ 11 ਸਾਲ ਕਲਮ ਚਲਾਈ, 11 ਸਾਲ ਲਗਾਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਦੇ ਰਹੇ ਤੇ ਇੱਥੇ ਹੀ ਬਸ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਗਏ ਨੇ ਪੰਜਾਬ ਸਮਾਣੇ ਦੇ ਜਲਾਦਾਂ ਨੂੰ ਉਹਨਾਂ ਨੇ ਸੋਧਿਆ ਸਰਹੰਦ ਵਜੀਦੇ ਦਾ ਵਜੀਦੇ ਨੂੰ ਸੋਧਿਆ ਸਜ਼ਾ ਦਿੱਤੀ ਹੈ ਬਾਬੇ ਦੀਪ ਸਿੰਘ ਨੂੰ ਲੱਗਾ ਪਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ ਬਾਬਾ ਜੀ ਦਮਦਮਾ ਸਾਹਿਬ ਤੋਂ ਚੱਲੇ ਤੇ ਫਿਰ ਖੰਡਾ ਚੁੱਕ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਵੀ ਮੈਂ ਤੇਰੇ ਨਾਲ ਹਾਂ ਚੱਲ ਪਏ ਸਰਹੰਦ ਜਦੋਂ ਵਜੀਦੇ ਨੂੰ ਸੋਧਿਆ ਗਿਆ ਤੇ ਬਾਬਾ ਦੀਪ ਸਿੰਘ ਬਾਬਾ ਬੰਦਾ ਬਹਾਦਰ ਦੇ ਨਾਲ ਸੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਕਿ ਬਾਬਾ ਦੀਪ ਸਿੰਘ ਤੇ ਮੌਤ ਦੀ ਕੋਈ ਪਰਵਾਹ ਨਹੀਂ ਕਰਦਾ ਇਹ ਤੇ ਡਰਦਾ ਹੀ ਨਹੀਂ ਕਿਵੇਂ ਅੱਗੇ ਹੋ ਕੇ ਲੜਦਾ ਤੇ ਕਿਸੇ ਨੇ ਪੁੱਛਿਆ ਬਾਬਾ ਜੀ ਇੰਨਾ ਜੋਸ਼ ਸਿੰਘ ਤੇ ਹੋਰ ਵੀ ਬੜੇ ਨੇ ਬਾਬਾ ਦੀਪ ਸਿੰਘ ਜੀ ਤੁਹਾਡੇ ਚ ਇੰਨਾ ਜੋਸ਼ ਕਿਉਂ ਆ ਤੇ ਬਾਬਾ ਦੀਪ ਸਿੰਘ ਆਖਣ ਲੱਗੇ ਮੈਂ ਉਹਨਾਂ ਸਾਹਿਬਜ਼ਾਦਿਆਂ ਨੂੰ ਹੱਥੀ ਖੜਾਇਆ ਮੈਂ ਵੇਖੇ ਨੇ ਗੁਰੂ ਕੇ ਲਾਲ ਇਹ ਉਹ ਵਜੀਦਾ ਇਹ ਉਹ ਧਰਤੀ ਆ ਸਰਹੰਦ ਦੀ ਜਿੱਥੇ ਗੁਰੂ ਕਿਆਂ ਲਾਲਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਇਹ ਉਹ ਵਜੀਦੇ ਨੂੰ ਸੋਧਿਆ ਜਾ ਰਿਹਾ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੇ ਮੈਂ ਗੁਰੂ ਕਿਆਂ ਲਾਲਾਂ ਨੂੰ ਹੱਥੀ ਖਡਾਉਂਦਾ ਰਿਹਾ ਬਾਬਾ ਦੀਪ ਸਿੰਘ ਆਖਣ ਲੱਗੇ ਮੈਂ ਨਿੱਕਿਆਂ ਨਿੱਕਿਆਂ ਨੂੰ ਚੁੱਕਦਾ ਰਿਹਾ ਮੈਂ ਇਹਨਾਂ ਅੱਖਾਂ ਨਾਲ ਉਹਨਾਂ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬੈਠਿਆਂ ਤੱਕਿਆ ਇਹਨਾਂ ਨੇ ਤਰਸ ਨਹੀਂ ਕੀਤਾ ਫਿਰ ਮੈਂ ਕਿਵੇਂ ਤਰਸ ਕਰਦਾ ਮੇਰੇ 'ਚ ਜੋਸ਼ ਆਵੇ ਕਿਵੇਂ ਨਾ ਤੇ ਬਾਬਾ ਦੀਪ ਸਿੰਘ ਜੀ ਜੂਝਦੇ ਰਹੇ ਜਦੋਂ ਵਜੀਦੇ ਦਾ ਖਾਤਮਾ ਹੋ ਗਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਫਿਰ ਪੰਥ ਨੇ ਬਾਬਾ ਦੀਪ ਸਿੰਘ ਜੀ ਨੂੰ ਜਿਉਂਦਿਆਂ ਨੂੰ ਇੱਕ ਖਿਤਾਬ ਦਿੱਤਾ ਜਿੰਦਾ ਸ਼ਹੀਦ ਆਖੋ ਸਤਨਾਮ ਇੱਕ ਦੰਦ ਵੀ ਜਾਂਦਾ ਰਿਹਾ ਬਾਬਾ ਦੀਪ ਸਿੰਘ ਦਾ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਕਿ ਇੱਕ ਦੰਦ ਵੀ ਬਾਬਾ ਦੀਪ ਸਿੰਘ ਜੀ ਦਾ ਜਾਂਦਾ ਰਿਹਾ ਉੱਥੇ ਤੇ ਧਿਆਨ ਦੇਣਾ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਪੂਰਾ ਸਾਥ ਦਿੱਤਾ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਚਲੇ ਗਏ ਹੁਣ ਵੇਖੋ ਸਵੇਰੇ ਉੱਠਣਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਚਾਰ ਸਰੂਪ ਹੱਥੀ ਲਿਖੇ 11 ਸਾਲ ਕਲਮ ਚੱਲਦੀ ਰਹੀ ਸੈਂਕੜੇ ਵਿਦਿਆਰਥੀਆਂ ਨੂੰ ਬਾਣੀ ਦੀ ਸੰਥਿਆ ਕਰਾਈ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਨਿਤਨੇਮ ਕਰਨਾ ਗੁਰਬਾਣੀ ਦੀ ਕਥਾ ਕਰਨੀ ਤੇ ਦਮਦਮੀ ਟਕਸਾਲ ਦੀ ਸਥਾਪਨਾ ਬਾਬਾ ਦੀਪ ਸਿੰਘ ਜੀ ਨੇ ਉੱਥੇ ਰਹਿ ਕੇ ਕੀਤੀ ਸਮਾਂ ਲੰਘਦਾ ਗਿਆ ਆ ਗਿਆ ਫਿਰ ਗੁਰਮੁਖੋ 1757 ਤੇ 1682 ਤੋਂ ਲੈ ਕੇ 1757 ਤੱਕ 75 ਸਾਲ ਬਣ ਜਾਂਦੇ 75 ਸਾਲ ਦੀ ਉਮਰ ਹੈ ਜਦੋਂ ਬਾਬਾ ਦੀਪ ਸਿੰਘ ਸ਼ਹੀਦ ਹੋਏ ਤੇ ਸਾਰਾ ਜੀਵਨ ਹੀ ਲਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੇਰੇ ਬਚਨਾਂ ਤੋਂ ਬਲਿਹਾਰੇ ਤੇਰੇ ਬਚਨਾਂ ਤੋਂ ਆ ਜਿੰਦ ਕੁਰਬਾਨ ਕਰ ਦਈਏ ਸੱਚੇ ਪਾਤਸ਼ਾਹ ਨੇ ਜੋ ਡਿਊਟੀ ਲਾਈ ਆ ਉਹ ਡਿਊਟੀ ਨਿਭਾਉਂਦਿਆਂ ਦਮਦਮਾ ਸਾਹਿਬ ਦੀ ਧਰਤੀ ਉੱਤੇ ਹੀ ਰਹੇ ਆ ਬਚਨ ਕਮਾਉਣੇ ਬੜੇ ਔਖੇ ਆ ਗੁਰਮੁਖੋ ਕਹਿਣਾ ਬੜਾ ਸੌਖਾ ਹੈ ਪਰ ਸਾਰਾ ਜੀਵਨ ਲਾ ਦੇਣਾ ਇਹ ਕੋਈ ਸੌਖੀ ਜੀ ਗੱਲ ਨਹੀਂ ਤੇ ਆਓ ਸੱਚੇ ਪਾਤਸ਼ਾਹ ਦਾ ਬਚਨ ਹੈ ਪੀਰ ਮਰੀਦਾਂ ਪਿਰਹੜੀ ਉਹ ਨਿਭੈ ਨਾਲੇ ਸਾਡੀ ਨਿਭੇ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਾਈ ਤੇ ਉਹਨਾਂ ਦੀ ਨਿਭਾਈ ਵੀ ਉਹ ਨਿਭ ਵੀ ਗਈ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਬਾਅਦ ਵਿੱਚ ਕਰਨੇ ਆ ਆ ਧਾਰਨਾ ਗੱਜ ਕੇ ਸਾਰੇ ਪੜਿਓ ਮਰ ਦੇ ਚਰਨਾਂ 'ਚ ਸਾਰੇ ਅਰਜ ਕਰੀਏ
ਕਿਤੇ ਮੇਰੀ ਵੀ ਨਿਭਾਦੀ ਬਾਜਾਂ ਵਾਲਿਆ
ਸਾਡੀ ਵੀ ਨਿਭੇ
ਕਿਤੇ ਮੇਰੀ ਵੀ ਨਿਭਾਦੀ ਬਾਜਾਂ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਿਭਾਦੀ ਬਾਜਾਂ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਮੇਰੇ ਸੁਣਾਈ ਉਹਨਾਂ ਦੀ
ਜੇ ਲਾਈ ਆ ਤੇ ਤੋੜ ਨਿਭੇ। ਬਾਬਾ ਦੀਪ ਸਿੰਘ ਜੀ ਨੇ ਨਿਭਾਈ, ਸਤਸੰਗ ਜੀ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ ਦੀਪਕ ਹੈ ਮਹਾਂ ਵਪ੍ਰੀਤ ਮਿਲੇ ਜਾ ਰਿਹਾ। ਅਲ ਚੱਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪੁੱਟ ਬਾਂਧ ਪ੍ਰਾਨ ਪ੍ਰਹਾਰ ਹੈ। ਗੁਰਮੁਖੋ ਪ੍ਰੀਤ ਦੀ ਦਾਤ ਸਤਿਗੁਰਾਂ ਨੇ ਹਰੇਕ ਨੂੰ ਬਖਸ਼ੀ। ਪ੍ਰੀਤ ਤੁਰੋ ਪਰ ਪ੍ਰੀਤ ਇੱਕ ਅੰਗੀ ਬਹੁਤ ਆ, ਸਰਬੰਗੀ ਦੋ ਪਾਸੜ ਪ੍ਰੀਤ ਬਹੁਤ ਘੱਟ ਮਿਲਦੀ। ਵੇਖੋ ਪਿਆਰਿਓ, ਪ੍ਰੀਤ ਤੇ ਦੀਵੇ ਨਾਲ ਪਤੰਗਾ ਵੀ ਕਰਦਾ ਹੈ, ਪ੍ਰੀਤ ਤੇ ਕਮਲ ਫੁੱਲ ਨਾਲ ਭਵਰਾ ਵੀ ਕਰਦਾ ਹੈ, ਪ੍ਰੀਤ ਤੇ ਪਾਣੀ ਨਾਲ ਮੱਛੀ ਵੀ ਕਰਦੀ ਹੈ। ਪਰ ਇਹ ਜਿਹੜੀ ਪ੍ਰੀਤ ਆ ਇਹ ਇੱਕ ਪਾਸੜ ਪ੍ਰੀਤ ਆ, ਇਹ ਇੱਕ ਅੰਗੀ ਪ੍ਰੀਤ ਆ। ਜਰਾ ਕਿ ਇਹਨੂੰ ਖੋਲ ਕੇ ਬੇਨਤੀ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰੀਤ ਕਹਿੰਦੇ ਨੇ ਉਸ ਖਿੱਚ ਨੂੰ ਜਿਹੜੀ ਸਾਨੂੰ ਸਾਡੇ ਪਿਆਰੇ ਵੱਲ ਖਿੱਚ ਕੇ ਲੈ ਜਾਏ। ਤੇ ਧਿਆਨ ਦੇਣਾ, ਕਹਿੰਦੇ ਨੇ ਜਦੋਂ ਜਗਦਾ ਦੀਵਾ ਸ਼ਮਾ ਜਗੇਗੀ ਤੇ ਪਰਵਾਨਾ ਉਸੇ ਸਮੇਂ ਦੌੜਿਆ ਆਏਗਾ, ਉੱਡਦਾ ਬੜੀ ਜਲਦੀ ਪਹੁੰਚੇਗਾ, ਬੜੀ ਤੇਜ਼ ਰਫਤਾਰ ਨਾਲ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਕਹਿੰਦੇ ਪ੍ਰੀਤ ਵਾਲੀ ਰੀਤ ਨੂੰ ਨਿਭਾਉਣ ਵਾਸਤੇ ਪਤੰਗਾ ਆਏਗਾ, ਪਰ ਕਹਿੰਦੇ ਬੇਕਦਰਾ ਦੀਵਾ ਦਰ ਤੇ ਆਏ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੰਦਾ। ਇੱਕ ਅੰਗੀ ਪ੍ਰੀਤ ਆ, ਪਤੰਗਾ ਪ੍ਰੀਤ ਕਰਦਾ, ਦੀਵਾ ਪ੍ਰੀਤ ਨਹੀਂ ਕਰਦਾ। ਦੀਵੇ ਨੇ ਕੋਈ ਕਦਰ ਨਹੀਂ ਕੀਤੀ, ਪਤੰਗਾ ਜਿਹੜਾ ਰਾਤ ਵੇਲੇ ਲਾਈਟ ਦੇ ਆਲੇ ਦੁਆਲੇ ਮੰਡਰਾਉਂਦਾ ਹੋਏਗਾ, ਤੁਸੀਂ ਵੇਖੋਗੇ ਸਵੇਰ ਵੇਲੇ ਉਹੀ ਮਰਿਆ ਪਿਆ ਹੋਏਗਾ, ਉਹੀ ਲਾਈਟ ਉਹਨੂੰ ਸਾੜ ਦਿੰਦੀ ਹੈ। ਤੇ ਦੂਜਾ ਪ੍ਰਮਾਣ ਦਿੰਦੇ ਨੇ ਭਾਈ ਸਾਹਿਬ, ਕਹਿੰਦੇ ਨੇ ਅਲ ਚੱਲ ਆਵਤ ਕਮਲ ਪੈ ਸਨੇਹ ਕਰ ਕਮਲ ਸੰਪੁੱਟ ਬਾਂਧ ਪ੍ਰਾਨ ਪ੍ਰਹਾਰ ਹੈ। ਅਲ ਕਹਿੰਦੇ ਨੇ ਭਵਰੇ ਨੂੰ, ਭਵਰਾ ਆਉਂਦਾ ਤੇ ਕਮਲ ਫੁੱਲ ਦੇ ਆਲੇ ਦੁਆਲੇ ਮੰਡਰਾਉਂਦਾ ਹੈ, ਨਾਲੇ ਕਮਲ ਫੁੱਲ ਦੀਆਂ ਪਰਿਕਰਮਾ ਕਰਦਾ ਤੇ ਵਿੱਚ ਬਹਿ ਜਾਂਦਾ ਹੈ, ਰਸ ਲੈਂਦਾ। ਤੇ ਜਦੋਂ ਸ਼ਾਮ ਪੈਂਦੀ ਆ ਕਮਲ ਫੁੱਲ ਬੰਦ ਹੋ ਜਾਂਦਾ ਹੈ, ਕਮਲ ਆਪਣੀਆਂ ਪੰਖੜੀਆਂ ਸੰਪੁੱਟ ਬਾਂਧ ਪੰਖੜੀਆਂ ਬੰਦ ਕਰ ਲੈਂਦਾ ਤੇ ਭਵਰਾ ਵਿੱਚ ਹੀ ਆ ਜਾਂਦਾ, ਮਰ ਜਾਂਦਾ। ਕਮਲ ਫੁੱਲ ਦੁਕਾਨ ਵਿੱਚੋਂ ਖਰੀਦੋ, ਕਈ ਵਾਰੀ ਉਹਦੇ ਵਿੱਚ ਭਵਰੇ ਮਰੇ ਪਏ ਹੁੰਦੇ ਨੇ ਕਮਲ ਫੁੱਲ ਵਿੱਚ। ਤੇ ਸਤ ਸੰਗਤ ਭਵਰੇ ਦੀ ਉਹਦੇ ਪ੍ਰੇਮ ਦੀ ਕਦਰ ਨਹੀਂ ਕਰਦਾ, ਦਰ ਦੇ ਉੱਤੇ ਆਏ ਨੂੰ ਮਾਰ ਦਿੰਦਾ, ਖਤਮ ਕਰ ਦਿੰਦਾ। ਤੇ ਭਾਈ ਗੁਰਦਾਸ ਜੀ ਤੀਜਾ ਪ੍ਰਮਾਣ ਦਿੰਦੇ ਨੇ ਕਹਿੰਦੇ ਨੇ ਮਨ ਬਚ ਕਰਮ ਜਲ ਮੀਨ ਲਵਲੀਨ ਗਤ ਬਿਛਰਤ ਰਾਖ ਨਾ ਸਖਤ ਗਹਿ ਡਾਰ ਹੈ। ਮੱਛੀ ਪ੍ਰੀਤ ਕਰਦੀ ਆ ਮਨ ਬਚਨ ਕਰਮਾਂ ਕਰਕੇ ਹਰ ਪੱਖ ਤੋਂ ਹਰ ਤਰ੍ਹਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਆ ਪਰ ਕਹਿੰਦੇ ਬੇਕਦਰਾ ਪਾਣੀ ਮੱਛੀ ਤੜਫ ਤੜਫ ਕੇ ਮਰਦੀ ਆ ਮਰੀ ਜਾ ਕਦੇ ਵੀ ਉਹਦੀ ਹਿਫਾਜ਼ਤ ਨਹੀਂ ਕਰਦਾ ਪਾਣੀ ਪ੍ਰੀਤ ਨਹੀਂ ਕਰਦਾ ਮੱਛੀ ਨਾਲ ਮੱਛੀ ਪ੍ਰੀਤ ਕਰੇਗੀ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਉਹ ਆ ਮੱਛੀ ਜਿਹੜੀ ਪਾਣੀ ਬਿਨਾਂ ਪ੍ਰਾਨ ਤਿਆਗ ਦੇਵੇ ਮੱਛੀ ਤੜਫ ਤੜਫ ਕੇ ਮਰ ਰਹੀ ਹੋਏਗੀ ਪਰ ਪਾਣੀ ਨੂੰ ਕੋਈ ਪਰਵਾਹ ਨਹੀਂ ਇਹ ਇੱਕ ਅੰਗੀ ਪ੍ਰੀਤ ਆ ਇਹ ਇੱਕ ਪਾਸੜ ਪ੍ਰੀਤ ਇਹ ਦੁੱਖਦਾਈ ਪ੍ਰੀਤ ਆ ਤੇ ਧਿਆਨ ਦੇਣਾ ਭਾਈ ਗੁਰਦਾਸ ਜੀ ਲਾਸਟ ਪੰਕਤੀ ਵਿੱਚ ਕਹਿੰਦੇ ਨੇ ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ ਸਦੀਆਂ ਤੋਂ ਵੇਖਦੇ ਆ ਰਹੇ ਹਾਂ ਪਤੰਗੇ ਸੜ ਕੇ ਮਰਦੇ ਰਹੇ ਨੇ ਦੀਵਿਆਂ ਨੇ ਕਦਰ ਨਹੀਂ ਕੀਤੀ ਪਰ ਪਤੰਗਿਆਂ ਨੇ ਅੱਜ ਵੀ ਆਉਣਾ ਬੰਦ ਨਹੀਂ ਕੀਤਾ ਆਖੋ ਪਤੰਗਿਆਂ ਨੇ ਛੱਡ ਦਿੱਤਾ ਖੈੜਾ ਉਹ ਅੱਜ ਵੀ ਜਾ ਰਹੇ ਨੇ ਭਵਰੇ ਸਦੀਆਂ ਤੋਂ ਮਰਦੇ ਆਏ ਨੇ ਪਰ ਭਵਰਿਆਂ ਨੇ ਅੱਜ ਵੀ ਆਉਣਾ ਬੰਦ ਨਹੀਂ ਕੀਤਾ ਤੇ ਗੁਰਮੁਖੋ ਮੱਛੀ ਅੱਜ ਵੀ ਪਾਣੀ ਨਾਲ ਪ੍ਰੀਤ ਉਸੇ ਤਰ੍ਹਾਂ ਕਰਦੀ ਹੈ ਪਾਣੀ ਨਹੀਂ ਕਰਦਾ ਨਾ ਕਰੇ ਸਦੀਆਂ ਤੋਂ ਉਹਨਾਂ ਨੇ ਕਦਰ ਨਹੀਂ ਪਾਈ ਪਰ ਪਿਆਰ ਕਰਨ ਵਾਲਿਆਂ ਨੇ ਦੁੱਖਦਾਈ ਪ੍ਰੀਤ ਹੈ ਭਾਵੇਂ ਪਰ ਫਿਰ ਵੀ ਉਹ ਮਰਦੇ ਜਾਂਦੇ ਨੇ ਪਰ ਖੇੜਾ ਨਹੀਂ ਛੱਡਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ ਦੁੱਖ ਦੇਣ ਵਾਲੀ ਪ੍ਰੀਤ ਉੱਤੇ ਵੀ ਉਹਨਾਂ ਨੂੰ ਕਿੰਨੀ ਪ੍ਰਤੀਤ ਹੈ ਉਹਨਾਂ ਨੂੰ ਕਿੰਨਾ ਭਰੋਸਾ ਹੈ ਕਹਿੰਦੇ ਮਰ ਜਾਂਦੇ ਨੇ ਪਿੱਛੇ ਨਹੀਂ ਹਟਦੇ ਤੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ ਉਹ ਕਹਿੰਦੇ ਗੁਰੂ ਦਾ ਸਿੱਖ ਗੁਰੂ ਦੀ ਸੁੱਖ ਦੇਣ ਵਾਲੀ ਪ੍ਰੀਤ ਨੂੰ ਕਿਵੇਂ ਛੱਡ ਦੇਵੇ ਆਖੋ ਸਤਨਾਮ ਤੇ ਉਹ ਕਿਵੇਂ ਛੱਡ ਦੇਵੇ ਸੱਚੇ ਪਾਤਸ਼ਾਹ ਤੇ ਕਦਰ ਕਰਦੇ ਨੇ ਉਹ ਕਦਰ ਕਰੇ ਨਾ ਕਰੇ ਭਵਰਾ ਕਦਰ ਵਾਹਿਗੁਰੂ ਕਮਲ ਫੁੱਲ ਕਦਰ ਕਰੇ ਨਾ ਕਰੇ ਪਾਣੀ ਕਦਰ ਕਰੇ ਨਾ ਕਰੇ ਮੱਛੀ ਦੀ ਦੀਵਾ ਕਦਰ ਕਰੇ ਨਾ ਕਰੇ ਪਰ ਇੱਥੇ ਤੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਟ ਸਿੱਖ ਇੱਕ ਕਦਮ ਪੁੱਟੇ ਸਤਿਗੁਰੂ ਕਰੋੜਾਂ ਕਦਮ ਪੁੱਟਣਗੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ ਤੂੰ ਇੱਕ ਵਾਰੀ ਯਾਦ ਕਰ ਤੇਰਾ ਗੁਰੂ ਤੈਨੂੰ ਬਾਰ ਬਾਰ ਯਾਦ ਕਰੇਗਾ ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ ਭਾਵਨਾ ਨਾਲ ਕੌਡੀ ਮੱਥਾ ਟੇਕ ਸਤਿਗੁਰੂ ਖਜ਼ਾਨੇ ਭਰ ਦੇਣਗੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਸਤਿਗੁਰ ਦੀ ਮਹਿਮਾ ਅਗਾਧ ਬੋਧ ਹੈ ਅੰਤ ਨਹੀਂ ਪਾ ਸਕਦੇ ਬਸ ਨਮਸਕਾਰ ਹੀ ਕਰ ਸਕਦੇ ਆ ਆਖੋ ਸਤਨਾਮ ਤੇ ਸੁੱਖ ਦੇਣ ਵਾਲੀ ਪ੍ਰੀਤ ਨੂੰ ਅਸੀਂ ਕਿਉਂ ਛੱਡੀਏ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਅੰਦਰੋਂ ਪ੍ਰੀਤ ਪਾਈ ਸੀ ਅੰਦਰੋਂ ਦਿਖਾਵਾ ਨਹੀਂ ਸੀ ਉੱਤੋਂ ਉੱਤੋਂ ਨਹੀਂ ਸੀ ਬਾਬਾ ਦੀਪ ਸਿੰਘ ਨੇ ਅੰਦਰੋਂ ਪ੍ਰੀਤ ਪਾਈ ਸੀ ਤੇ ਸਾਧ ਸੰਗਤ 17 ਵਾਹਿਗੁਰੂ 1757 ਆਇਆ ਬਾਬਾ ਦੀਪ ਸਿੰਘ ਜੀ ਦੀ ਉਮਰ ਸੀ 75 ਸਾਲ ਤੇ ਅਬਦਾਲੀ ਆਇਆ ਸਿੱਖਾਂ ਤੋਂ ਬੜਾ ਤੰਗ ਅਬਦਾਲੀ ਜਦੋਂ ਸਾਧ ਸੰਗਤ ਪੰਜਾਬ ਦੀ ਧਰਤੀ ਵਿੱਚੋਂ ਲੰਘਿਆ ਕਰੇ ਤੇ ਸਿੱਖ ਜੰਗਲਾਂ ਵਿੱਚੋਂ ਆ ਕੇ ਲੁੱਟ ਲਿਆ ਕਰਨ ਹਿੰਦੂਆਂ ਦੀਆਂ ਬਹੁ ਬੇਟੀਆਂ ਲੈ ਚੱਲਿਆ ਸੀ ਬੰਨ ਕੇ ਤੇ ਸਿੱਖਾਂ ਨੇ ਛੁਡਾਈਆਂ ਅਬਦਾਲੀ ਦੇ ਨੱਕ ਵਿੱਚ ਦਮ ਕਰ ਲਿਆ ਅਬਦਾਲੀ ਆਖਣ ਲੱਗਾ ਮੈਂ ਕਾਬਲ ਤੋਂ ਤੁਰਨਾ ਤੇ ਦਿੱਲੀ ਕੰਬਣ ਲੱਗ ਪੈਂਦੀ ਆ ਪਰ ਇਹ ਕੌਣ ਨੇ ਜਿਹੜੇ ਮੇਰੇ ਤੋਂ ਡਰਦੇ ਨਹੀਂ ਅਬਦਾਲੀ ਕਹਿੰਦਾ ਇਹ ਕੌਣ ਨੇ ਜਿਹੜੇ ਮੇਰੇ ਤੋਂ ਡਰਦੇ ਨਹੀਂ ਤੇ ਕਿਸੇ ਨੇ ਅਬਦਾਲੀ ਨੂੰ ਆਖਿਆ ਇਹਨੇ ਸਿੱਖ ਜੰਗਲਾਂ ਵਿੱਚ ਰਹਿੰਦੇ ਨੇ ਭੁੱਖੇ ਵੀ ਰਹਿੰਦੇ ਨੇ ਕੰਡਿਆਂ ਤੇ ਤੁਰਦੇ ਨੇ ਕੰਡਿਆਂ ਤੇ ਸੌਂਦੇ ਨੇ ਅੱਕਾਂ ਦੀਆਂ ਕੁੱਕੜੀਆਂ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਗੁਰੂ ਗੁਰੂ ਜਪਦੇ ਨੇ ਕਹਿੰਦੇ ਇਹਨਾਂ 'ਚ ਇੰਨੀ ਸ਼ਕਤੀ ਕਿੱਥੋਂ ਆਉਂਦੀ ਆ ਤੇ ਕਿਸੇ ਨੇ ਦੱਸਿਆ ਇੱਕ ਤੇ ਇਹਨਾਂ ਦਾ ਗੁਰੂ ਬੜਾ ਮਹਾਨ ਹੈ ਪਿਤਾ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੇ ਉਹ ਲੜ ਲਾ ਗਏ ਆ ਗੁਰੂ ਇਹਨਾਂ ਦਾ ਤੂੰ ਖਤਮ ਨਹੀਂ ਕਰ ਸਕਦਾ ਤੇ ਕਹਿੰਦੇ ਨੇ ਪਿਤਾ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਸਨ ਤੇ ਉਹ ਇਹਨਾਂ ਨੂੰ ਇੱਕ ਤੇ ਦੇ ਗਏ ਨੇ ਖੰਡੇ ਬਾਟੇ ਦਾ ਅੰਮ੍ਰਿਤ ਤੇ ਦੂਜਾ ਦੇ ਗਏ ਨੇ ਅੰਮ੍ਰਿਤਸਰ ਆਖੋ ਸਤਨਾਮ ਅਬਦਾਲੀ ਨੂੰ ਦੱਸਣ ਵਾਲੇ ਦੱਸਦੇ ਨੇ ਕਿ ਜੇ ਇਹ ਮਰਦੇ ਮਰਦੇ ਵੀ ਹਰਿਮੰਦਰ ਸਾਹਿਬ ਚਲੇ ਜਾਣ ਨਾ ਜੇ ਇਸ਼ਨਾਨ ਕਰ ਆਉਣ ਮਰਦੇ ਮਰਦੇ ਵੀ ਇਹ ਫਿਰ ਲੜਨ ਵਾਸਤੇ ਤਿਆਰ ਹੋ ਜਾਂਦੇ ਨੇ ਇਹਨਾਂ ਦਾ ਗੁਰੂ ਇਹਨਾਂ ਨੂੰ ਅੰਮ੍ਰਿਤਸਰ ਦੇ ਗਿਆ ਧਿਆਨ ਦੇਣਾ ਇਹਨਾਂ ਦਾ ਗੁਰੂ ਇਹਨਾਂ ਨੂੰ ਅੰਮ੍ਰਿਤ ਸਰ ਦੇ ਗਿਆ, ਇਹ ਖਤਮ ਨਹੀਂ ਹੋਣਾ। ਤੇ ਅਬਦਾਲੀ ਉਸ ਸਮੇਂ ਆਪਣੇ ਪੁੱਤਰ ਤਾਮੂਰ ਨੂੰ ਬੁਲਾ ਕੇ ਆਖਣ ਲੱਗਾ, ਕਹਿੰਦਾ ਪੁੱਤਰਾ ਮੇਰੇ ਆਉਂਦਿਆਂ ਨੂੰ ਸਿੱਖਾਂ ਦਾ ਖੁਰਾ ਖੋਜ ਮਟਾ ਦੇ, ਧਿਆਨ ਦੇਣਾ, ਮੇਰੇ ਆਉਂਦਿਆਂ ਨੂੰ ਕੋਈ ਸਿੱਖ ਪੰਜਾਬ ਵਿੱਚ ਨਾ ਹੋਵੇ, ਮੇਰਾ ਰਾਹ ਰੋਕਣ ਦੀ ਕੋਈ ਹਿੰਮਤ ਨਾ ਕਰੇ। ਆਪਣੇ ਪੁੱਤਰ ਤਾਮੂਰ ਦੀ ਡਿਊਟੀ ਅਬਦਾਲੀ ਨੇ ਲਾਈ। ਤੇ ਲਓ ਗੁਰਮੁਖ, ਹੁਣ ਆਪਾਂ ਸ਼ਹੀਦੀ ਦੀ ਗੱਲ ਕਰਨ ਲੱਗੇ ਹਾਂ, ਪੰਜਾਂ ਸੱਤਾਂ ਮਿੰਟਾਂ 'ਚ ਸਮਾਪਤੀ, ਬਹੁਤਾ ਸਮਾਂ ਨਹੀਂ, ਧਿਆਨ ਦੇਣਾ। ਤਾਮੂਰ ਦੀ ਡਿਊਟੀ ਲੱਗੀ, ਲਾਹੌਰ ਦਾ ਹਾਕਮ ਬਣਾ ਦਿੱਤਾ ਤਾਮੂਰ ਅਬਦਾਲੀ ਨੇ ਆਪਣਾ ਪੁੱਤਰ, ਤੇ ਇੱਕ ਜਹਾਨ ਖਾਨ ਇਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਇੰਚਾਰਜ ਬਣਾ ਦਿੱਤਾ ਗਿਆ। ਇਹ ਜਹਾਨ ਖਾਨ ਨੇ ਆਉਣ ਸਾਰ ਸ਼੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤੇ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾ ਦਿੱਤੀ, ਪੂਰ ਦਿੱਤੀ, ਬੇਅਦਬੀ ਕੀਤੀ। ਜਦੋਂ ਜਹਾਨ ਖਾਨ ਨੇ ਐਸਾ ਕਰਮ ਕੀਤਾ ਤੇ ਸਿੱਖ ਹਿਰਦੇ ਵਲੂੰਦਰੇ ਗਏ, ਤੇ ਇੱਕ ਸਿੱਖ ਬਾਬਾ ਦੀਪ ਸਿੰਘ ਕੋਲ ਗਿਆ ਦਮਦਮਾ ਸਾਹਿਬ ਦੀ ਧਰਤੀ ਉੱਤੇ, ਤੇ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਆਖਿਆ, ਬਾਬਾ ਜੀ ਤੁਸੀਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਡੇਰਾ ਲਾਈ ਬੈਠੇ ਹੋ, ਉਧਰ ਵੇਖੋ ਤੇ ਸਹੀ ਦਰਬਾਰ ਸਾਹਿਬ ਦੀ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਗਿਆ। ਬਾਬਾ ਜੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਆ, ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਉਸ ਸਮੇਂ ਬੁੱਢੇ ਜਰਨੈਲ ਦੇ ਡੌਲੇ ਫਰਕੇ, ਆਖੋ ਸਤਨਾਮ। 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ। ਹੁਣ ਆਤਮਕ ਜੇਤੂ ਸੂਰਮਾ ਸੀ ਗੁਰਮੁਖੋ, ਦਾਸ ਨੇ ਕੱਲ ਤੁਹਾਡੇ ਚਰਨਾਂ 'ਚ ਕਰਜ਼ ਕੀਤੀ ਸੀ, ਜੇ ਇਬਾਦਤ ਨਾ ਹੋਵੇ ਤੇ ਸ਼ਹਾਦਤ ਨਹੀਂ ਹੋ ਸਕਦੀ, ਜੇ ਬੰਦਗੀ ਨਾ ਹੋਵੇ ਤੇ ਕੁਰਬਾਨੀ ਨਹੀਂ ਹੋ ਸਕਦੀ, ਜੇ ਚੰਗੀ ਵਿਚਾਰ ਨਾ ਹੋਵੇ ਤੇ ਤਲਵਾਰ ਨਹੀਂ ਚੱਲ ਸਕਦੀ। ਤਲਵਾਰ ਚਲਾਉਣ ਵਾਸਤੇ ਸੱਚੀ ਸੁੱਚੀ ਵਿਚਾਰ ਦੀ ਲੋੜ ਹੈ, ਤੇ ਸ਼ਹਾਦਤ ਦੇਣ ਵਾਸਤੇ ਇਬਾਦਤ ਦੀ ਲੋੜ ਹੈ। ਜਦੋਂ ਵੀ ਮੈਦਾਨੇ ਜੰਗ ਵਿੱਚ ਜੂਝੇ ਨੇ, ਆਤਮਕ ਜੇਤੂ ਸੂਰਮੇ ਜੂਝੇ ਨੇ, ਬਾਕੀ ਤੇ ਪਿੱਛੇ ਹਟ ਗਏ ਨੇ। ਇੱਥੇ ਸਰੀਰਕ ਬਲ ਦੀ ਤੇ ਗੱਲ ਹੈ, ਵੇਖਣਾ ਆਤਮਕ ਬਲ ਤੁਹਾਡੇ ਚ ਕਿੰਨਾ ਕੁ। ਆਪਾਂ ਮਹਾਰਾਜ ਦਾ ਬਚਨ ਪੜ੍ਹਨੇ ਆ, ਜਾਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤੱਕ ਜਾਕਾ ਸਤਿਗੁਰ ਪੂਰਾ। ਬਾਬਾ ਦੀਪ ਸਿੰਘ ਆਤਮਕ ਜੇਤੂ ਸੂਰਮਾ ਸੀ, ਉਹਨੇ ਬੰਦਗੀ ਕਰਕੇ ਘਾਲਣਾ ਘਾਲ ਕੇ ਆਪਣੇ ਆਪ ਨੂੰ ਜਿੱਤ ਲਿਆ ਸੀ। ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਬਾਬਾ ਦੀਪ ਸਿੰਘ ਜੀ ਨੇ ਆਪਣੇ ਸਰੀਰ ਨੂੰ ਬਰੋਲ ਕੇ ਵੇਖ ਲਿਆ ਸੀ, ਬਾਬਾ ਦੀਪ ਸਿੰਘ ਨੇ ਘਾਲਣਾ ਘਾਲ ਕੇ ਵੇਖ ਲਿਆ ਸੀ, ਗੁਰੂ ਵਿੱਚ ਕੋਈ ਫਰਕ ਨਹੀਂ, ਰੱਬ ਤੇ ਗੁਰੂ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਤੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਉਹ ਬਾਣੀ ਨੂੰ ਜਿਹਨੂੰ ਗੁਰੂ ਨੇ ਕਦੇ ਭੁਲਾਇਆ ਨਹੀਂ, ਇੱਕ ਨਿਮਖ ਵਾਸਤੇ ਵੀ ਸਾਧ ਸੰਗਤ ਬਾਣੀ ਨੂੰ ਭੁਲਾਇਆ ਨਹੀਂ, ਤੇ ਬਾਬਾ ਦੀਪ ਸਿੰਘ ਸਾਹਿਬ ਐਸੇ ਸਿੱਖ ਸਨ ਜਿਨ੍ਹਾਂ ਨੇ ਕਦੇ ਵੀ ਆਪਣੀ ਰਸਨਾ ਤੋਂ ਗੁਰਬਾਣੀ ਨੂੰ ਦੂਰ ਨਹੀਂ ਕੀਤਾ। ਹਰ ਸਮੇਂ ਬਾਣੀ ਪੜ੍ਹਨ ਵਾਲੇ ਆਤਮਕ ਜੇਤੂ ਸੂਰਮੇ ਬੁੱਢੇ ਜਰਨੈਲ ਨੇ 75 ਸਾਲ ਦੀ ਉਮਰ ਵਿੱਚ ਖੰਡਾ ਚੁੱਕਿਆ। ਉਸ ਵੇਲੇ ਕੇਵਲ 8 ਸਿੰਘ ਬਾਬੇ ਦੀਪ ਸਿੰਘ ਦੇ ਕੋਲ ਸਨ, 8। ਤੇ ਜਦੋਂ ਬਾਬਾ ਦੀਪ ਸਿੰਘ ਤੁਰੇ, ਕਹਿੰਦੇ ਮੁਕਾਬਲਾ ਹਜ਼ਾਰਾਂ ਦਾ ਕਰਨਾ ਹੈ, 8 ਹੀ ਤੁਰ ਪਏ। ਉਹਨਾਂ ਨੂੰ ਪਤਾ ਸੀ ਕਿ ਇਹ ਸਾਡਾ ਜਰਨੈਲ ਤਕੜਾ ਹੈ। ਆਖੋ ਸਤਨਾਮ। ਆਪਣੇ ਜਰਨੈਲ ਉੱਤੇ ਮਾਣ ਸੀ, ਆਪਣੇ ਜਥੇਦਾਰ ਉੱਤੇ ਮਾਣ ਸੀ, ਆਪਣੇ ਆਗੂ ਉੱਤੇ ਮਾਣ ਸੀ ਕਿ ਸਾਡਾ ਜਰਨੈਲ ਤਕੜਾ ਹੈ, ਇਹ ਇਕੱਲਾ ਹੀ ਭਾਰੂ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਬਾਬੇ ਦੀਪ ਸਿੰਘ ਦਾ ਜੀਵਨ ਕਿਹੋ ਜਿਹਾ। 8 ਸਿੰਘ ਭਰੋਸਾ ਕਰਕੇ ਤੁਰ ਪੈਣ, ਬੜੀ ਵੱਡੀ ਗੱਲ। ਤੇ ਬਾਬਾ ਦੀਪ ਸਿੰਘ ਤੇ ਸਾਰੇ ਹੀ ਵਿਸ਼ਵਾਸ ਕਰਦੇ ਸੀ, ਕਹਿੰਦੇ ਬਾਬਾ ਜਿੱਥੇ ਤੂੰ ਜਾਏਗਾ ਅਸੀਂ ਤੇਰੇ ਪਿੱਛੇ ਜਾਵਾਂਗੇ। ਕਹਿੰਦੇ ਕਿਉਂ? ਕਿਉਂਕਿ ਤੂੰ ਗੁਰੂ ਗੋਬਿੰਦ ਸਿੰਘ ਦੇ 15 ਸਾਲ ਦਰਸ਼ਨ ਕੀਤੇ ਨੇ। ਬਾਬਾ ਦੀਪ ਸਿੰਘ ਜੀ ਤੁਸੀਂ 15 ਸਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ। ਬਾਬਾ ਦੀਪ ਸਿੰਘ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮਿਲਿਆ ਹੋਇਆ। ਬਾਬਾ ਦੀਪ ਸਿੰਘ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰ ਦਿੱਤਾ ਹੈ, ਤੁਹਾਨੂੰ ਸ਼ਸਤਰ ਸ਼ਾਸਤਰ ਅਸਤਰ ਵਿਦਿਆ ਸੱਚੇ ਪਾਤਸ਼ਾਹ ਨੇ ਆਪ ਸਿਖਾਈ ਹੈ, ਜਿੱਥੇ ਤੁਸੀਂ ਜਾਓਗੇ ਅਸੀਂ ਤੁਹਾਡੇ ਪਿੱਛੇ ਜਾਵਾਂਗੇ। ਇਹ ਅੱਖਾਂ ਧੰਨ ਨੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਦਫ਼ਾ ਆਖਿਆ ਸੀ, ਕੋਈ ਐਸਾ ਲੱਭੋ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਤੇ ਇੱਕ ਲੱਭਿਆ ਬਜ਼ੁਰਗ, ਤੇ ਉਹਦੀ 10 ਦਹਾਕਿਆਂ ਤੋਂ ਉੱਪਰ ਉਮਰ ਹੋ ਚੁੱਕੀ ਸੀ, 100 ਸਾਲ ਤੋਂ ਉੱਪਰ। ਤੇ ਜਦੋਂ ਉਹਨੇ ਆ ਕੇ ਆਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ, ਮਹਾਰਾਜਾ ਬਾਹਰ ਚੱਲਿਆ ਸੀ, ਉੱਥੇ ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਉਤਰੇ ਤੇ ਆਪਣੇ ਦਾੜੇ ਦੇ ਨਾਲ ਉਸ ਬਜ਼ੁਰਗ ਦੇ ਚਰਨ ਝਾੜੇ। ਇਹ ਅੱਖਾਂ ਧੰਨ ਨੇ ਜਿਨ੍ਹਾਂ ਅੱਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਤੱਕਿਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕੀਤੇ। ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਸਤਿਕਾਰ ਕੀਤਾ ਤੇ ਜਿਹੜੇ ਪਾਸੇ ਬਾਬਾ ਦੀਪ ਸਿੰਘ ਤੁਰਦੇ ਸੀ ਲੋਕ ਉਹਨਾਂ ਦੇ ਪਿੱਛੇ ਤੁਰਦੇ ਸੀ, ਬਾਬਾ ਜੀ ਤੁਸੀਂ ਧੰਨੋ, ਅਸੀਂ ਤੁਹਾਡੇ ਪਿੱਛੇ ਤੁਰਾਂਗੇ, ਤੁਹਾਡਾ ਫੈਸਲਾ ਸਾਡੇ ਸਿਰ ਮੱਥੇ ਆ। ਤੁਰੇ ਸਨ 8 ਤੇ ਜਿਉਂ ਜਿਉਂ ਤਰਨ ਤਾਰਨ ਅੰਮ੍ਰਿਤਸਰ ਵੱਲ ਵੱਧਦੇ ਜਾਣ, ਮਾਲਵੇ ਦੇ ਜਿੰਨੇ ਸਿੰਘਾਂ ਨੂੰ ਪਤਾ ਲੱਗਾ ਸਭ ਬਾਬਾ ਜੀ ਦੇ ਪਿੱਛੇ ਹੋ ਤੁਰੇ, 5000 ਦੀ ਗਿਣਤੀ ਹੋ ਗਈ। ਆਖੋ ਸਤਨਾਮ। ਉਹ ਕਿਹੜੀ ਸ਼ਕਤੀ ਸੀ ਜਿਹਨੇ ਬਾਬਾ ਦੀਪ ਸਿੰਘ ਨੂੰ ਬਿਨਾਂ ਸਿਰ ਤੋਂ ਲੜਨ ਵਾਸਤੇ ਕਾਇਮ ਕਰ ਦਿੱਤਾ? ਉਹ ਸ਼ਕਤੀ ਸੀ ਅੰਮ੍ਰਿਤ ਦੀ। ਦਾਸ ਨੇ ਪਹਿਲਾਂ ਵੀ ਤੁਹਾਡੇ ਚਰਨਾ ਚਰਜ ਕੀਤੀ ਸੀ, ਸ਼ਾਇਦ ਪਿਛਲੇ ਤੋਂ ਪਿਛਲੇ ਸਾਲ, ਕਿ ਅੰਮ੍ਰਿਤ ਵਿੱਚ ਬੜੀ ਵੱਡੀ ਸ਼ਕਤੀ। ਅਸੀਂ ਹਮੇਸ਼ਾ ਕਹਿੰਦੇ ਹਾਂ ਅੰਮ੍ਰਿਤ ਛਕੋ ਸਿੰਘ ਸਜੋ, ਅਸੀਂ ਟਲਦੇ ਰਹਿੰਦੇ ਹਾਂ, ਕੋਈ ਨਹੀਂ ਜੀ ਸੋਚਾਂਗੇ ਜੀ ਵਿਚਾਰ ਕਰਾਂਗੇ, ਪਰ ਗੁਰਮੁਖੋ ਸਾਡਾ ਸਾਰਾ ਇਤਿਹਾਸ ਸਾਡੇ ਸਾਹਮਣੇ ਆ, ਜੇ ਬੰਦ ਬੰਦ ਕਟਾਇਆ ਨਾ ਭਾਈ ਮਨੀ ਸਿੰਘ ਨੇ ਤੇ ਅੰਮ੍ਰਿਤ ਦੀ ਸ਼ਕਤੀ ਸੀ, ਨਹੀਂ ਤੇ ਸੂਲ ਵੱਜ ਜਾ, ਦਰਦ ਵੇਖੋ ਕਿੰਨਾ ਹੁੰਦਾ। ਬਾਬਾ ਦੀਪ ਸਿੰਘ ਵਿੱਚ ਸ਼ਕਤੀ ਕਾਹਦੀ ਸੀ? ਉੱਪਰ ਬਾਟੇ ਤੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਦੱਸੋ ਇਹ ਖੇਡ ਕੀ ਹੈ, ਚੁੰਝ ਪਾਣੀ ਦੀ ਪਹੁੰਚੇ ਨਾ ਸੰਗਤੀ ਕਣ, ਮਾਰਨ ਬਾਜ ਨੂੰ ਦੱਸੋ ਇਹਦਾ ਭੇਦ ਕੀ ਹੈ। ਕਹਿੰਦੇ ਕੋਈ ਲੰਘਿਆ ਜਾਏ ਤੇ ਵੇਖਿਆ ਅੰਮ੍ਰਿਤ ਸੰਚਾਰ ਹੋਇਆ, ਕੁਛ ਬੂੰਦਾਂ ਅੰਮ੍ਰਿਤ ਦੀਆਂ ਧਰਤੀ ਤੇ ਡਿੱਗੀਆਂ ਤੇ ਚੁਗ ਲਈਆਂ ਉਹ ਪੀਤੀਆਂ ਚਿੜੀਆਂ ਨੇ, ਤੇ ਪੀਤਾ ਅੰਮ੍ਰਿਤ ਚਿੜੀਆਂ ਨੇ ਬਾਜ ਨੂੰ ਮਾਰਨ ਲੱਗ ਪਈਆਂ, ਤੇ ਤੁਰੇ ਜਾਂਦੇ ਕਿਸੇ ਨੇ ਪੁੱਛਿਆ ਕਿ ਪਾਣੀ ਦੀ ਚੁੰਝ ਭਰਦੀਆਂ ਨੇ ਸੰਗ ਤਾਕਰ ਵੀ ਅੱਪੜਦੀ ਨਹੀਂ, ਬਾਜ ਨੂੰ ਮਾਰਨ ਲੱਗ ਪੈਂਦੀਆਂ ਨੇ, ਤੇ ਫਿਰ ਇਹ ਭੇਦ ਕੀ ਹੈ ਇਹਦੇ ਵਿੱਚ? ਫਿਰ ਜਿਹੜਾ ਜਾਣਦਾ ਸੀ ਉਹ ਕਹਿੰਦਾ ਗੱਲ ਸੁਣੋ ਭਾਈ, ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ, ਬੇਸ਼ੱਕ ਸੱਤ ਸਮੁੰਦਰ ਹੰਗਾਲੇ ਨੇ ਤੂੰ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੈ ਆਦਮੀ ਨੂੰ, ਇਸ ਆਵੇ ਹਿਆਤ ਦੀ ਸਾਰ ਕੀ ਏ। ਬੜੀ ਤੂੰ ਘੱਲ ਨਾ ਘੱਲੀ ਸਮੁੰਦਰਾਂ ਦੀ ਖੋਜ ਕਰ ਲਈ, ਸੱਤ ਸਮੁੰਦਰ ਹੰਘਾਲ ਲਏ, ਪਰ ਇਹ ਆਵੇ ਹਿਆਤ ਦਾ ਤੈਨੂੰ ਪਤਾ ਨਹੀਂ, ਗੱਲ ਸੁਣ ਲੈ। ਕਤਰਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਉਹ ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ, ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ, ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ, ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ, ਜਿਹੜਾ ਪੀ ਲੈਂਦਾ ਮੌਤ ਮੰਗਦਾ ਏ, ਇੱਕ ਸੀਸ ਦੀ ਕਿਧਰੇ ਲੋੜ ਪੈ ਜੇ, ਸਾਰਾ ਖਾਲਸਾ ਉਧਰੇ ਭੱਜਦਾ ਏ। ਅੱਜ ਵੀ ਕਦੇ ਵੇਖੋ ਖਾਂ ਕੋਈ ਗੁਰੂ ਗੋਬਿੰਦ ਸਿੰਘ ਬਣ ਕੇ ਆਏ ਤੇ ਸਹੀ, ਸਾਰੇ ਧਰਮ ਸਤਿਕਾਰ ਯੋਗ ਨੇ, ਪਰ ਕੋਈ ਹਨੂੰਮਾਨ ਜੀ ਬਣ ਜਾ, ਕੋਈ ਰਾਮ ਜੀ ਬਣ ਜਾ, ਕੋਈ ਕ੍ਰਿਸ਼ਨ ਜੀ ਬਣ ਜਾ, ਰਾਮਲੀਲਾ ਹੋ ਰਹੀ, ਸਭ ਕੁਝ ਵੇਖਦੇ ਹੋ, ਇਹ ਨੀ ਪਤਾ ਵੀ ਉਹ ਪਿੱਛੇ ਸਿਗਰਟ ਪੀ ਰਿਹਾ ਹੋਵੇ ਤੇ ਸਟੇਜ ਤੇ ਰਾਮ ਬਣ ਕੇ ਆ ਜਾਏ, ਪਰ ਇੱਥੇ ਕੋਈ ਗੁਰੂ ਗੋਬਿੰਦ ਸਿੰਘ ਬਣ ਕੇ ਆਏ ਤੇ ਸਹੀ ਆਏਗਾ, ਤੁਰ ਕੇ ਚੁੱਕ ਕੇ ਲਿਜਾਣਾ ਪਊਗਾ ਖੁਸਤਨਾ। ਉਹ ਵੀਰ ਰਸ ਤੇ ਅੱਜ ਵੀ ਹੈ, ਸਤਿਗੁਰ ਦਾ ਦਿੱਤਾ ਹੋਇਆ ਉਹ ਪਾਇਆ ਹੋਇਆ ਵੀਰ ਰਸ, ਉਹ ਗੱਲ ਵੱਖੇ ਵੀ ਸਾਡੇ ਚ ਘਾਟਾ ਆ ਗਈਆਂ ਨੇ ਬੜੀਆਂ, ਪਰ ਉਹ ਵੀਰ ਰਸ ਤੇ ਅਜੇ ਵੀ ਹੈ ਨਾ ਕੁਛ ਸਿੱਖ ਕੌਮ ਚ। ਅਜੇ ਵੀ ਵੇਖੋ ਜਦੋਂ ਕਦੇ ਕੋਈ ਗੱਲ ਬਣ ਜਾਏ, ਕਦੇ ਕਿਸੇ ਫਿਲਮ ਵਿੱਚ ਕੋਈ ਏਦਾਂ ਦੇ ਤੁਸੀਂ ਵੇਖਿਆ ਹੀ ਹੈ ਕਿ ਪੋਸਟਰਾਂ ਦੇ ਉੱਪਰ ਵੀ ਕਿੰਨੀਆਂ ਪਾਬੰਦੀਆਂ, ਕਿੰਨਾ ਰੌਲਾ, ਸਾਰੀ ਸਿੱਖ ਕੌਮ ਇੱਕਦਮ ਇਕੱਠੀ ਹੋ ਜਾਂਦੀ ਹੈ ਵੀ ਇੱਥੇ ਸਾਡੇ ਗੁਰੂ ਦੀ ਬੇਅਦਬੀ ਦੀ ਗੱਲ ਕਰ ਦਿੱਤੀ। ਵੱਡੇ ਵੱਡੇ ਐਕਟਰ ਉਹਨਾਂ ਨੂੰ ਆਖੋ ਮਾਫੀਆਂ ਮੰਗੋ, ਸਿੱਖ ਕੌਮ ਤੋਂ ਮਾਫੀ ਮੰਗੋ, ਇੱਥੇ ਤੁਸੀਂ ਗਲਤ ਕੀਤਾ। ਅੱਜ ਵੀ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਦੇ, ਤੇ ਉਹ ਵੇਲਾ ਹੀ ਏਦਾਂ ਦਾ ਸੀ। ਬਾਬਾ ਦੀਪ ਸਿੰਘ ਵਰਗਾ ਆਗੂ ਜਥੇਦਾਰ ਉਹਨਾਂ ਦੇ ਅੱਗੇ ਲੱਗਾ ਸੀ, ਬੁੱਢਾ ਜਰਨੈਲ, ਤੇ ਸਾਧ ਸੰਗਤ ਸਾਰੇ ਫਿਰ ਬਾਬੇ ਦੀਪ ਸਿੰਘ ਦੇ ਪਿੱਛੇ ਸੀ, ਬਾਬਾ ਜੀ ਜਿੱਥੇ ਤੁਸੀਂ ਅਸੀਂ ਤੁਹਾਡੇ ਮਗਰਾਂ ਚੱਲੋ। ਫਿਰ ਡਰ ਨਹੀਂ ਮੌਤ ਦਾ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਬਾਬਾ ਜੀ ਕਹਿੰਦੇ ਨੇ ਪਿਆਰਿਓ ਨਿਤ ਨਿਤ ਨਹੀਂ ਜੰਮਣਾ, ਸਿੰਘੋ ਖੇਡ ਲੋ ਖੂਨ ਵਾਲੀ ਹੋਲੀ, ਇੱਥੇ ਕਿਹੜਾ ਨਿਤ ਜੰਮਣਾ, ਸਿੰਘੋ ਖੇਡ ਲੋ ਖੂਨ ਵਾਲੀ ਹੋਲੀ, ਇੱਥੇ ਕਿਹੜਾ ਨਿਤ ਜੰਮਣਾ। ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ,
ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ।
ਬੋਲੋ ਭੈਣੋ, ਨਹੀਂ ਜਾਨ ਪਿਆਰੀ ਲੱਗਦੀ, ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ, ਗੱਜ ਕੇ
ਨਹੀਂ ਜਾਨ ਪਿਆਰੀ ਲੱਗਦੀ, ਲੱਗਦੀ ਜਾਨ ਪਿਆਰੀ ਲੱਗਦੀ, ਧਰਮ ਪਿਆਰਾ, ਧਰਮ ਪਿਆਰਾ ਲੱਗਦਾ ਹੈ,
ਜਾਨ ਪਿਆਰੀ ਲੱਗਦੀ, ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ।
ਵਾਹ ਵਾਹ,
ਮਰੋ ਤੋ ਹਰ ਕੇ ਦੁਆਰ, ਮੋਹੇ ਮਰਨੇ ਕਾ, ਮੋਹੇ ਮਰਨੇ ਕਾ ਚਾਓ।
ਬਾਬਾ ਦੀਪ ਸਿੰਘ ਪਹੁੰਚੇ ਤਰਨ ਤਾਰਨ ਸਾਹਿਬ ਦੀ ਤਰਫ, ਉੱਥੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਕੋਈ ਤੇਰੇ ਚਰਨਾਂ ਵਿੱਚ ਹੀਰੇ ਲੈ ਕੇ ਆਉਂਦਾ ਹੈ, ਕੋਈ ਤੇਰੇ ਚਰਨਾਂ ਵਿੱਚ ਸੋਨਾ ਚਾਂਦੀ ਲੈ ਕੇ ਆਉਂਦਾ ਹੈ, ਕੋਈ ਤੇਰੇ ਚਰਨਾਂ ਵਿੱਚ ਮਾਇਆ ਲੈ ਕੇ ਆਉਂਦਾ ਹੈ, ਤੇ ਕੋਈ ਤੇਰੇ ਚਰਨਾਂ ਵਿੱਚ ਪ੍ਰਸ਼ਾਦ ਲੈ ਕੇ ਆਉਂਦਾ ਹੈ। ਅੱਜ ਹੀਰਿਆਂ ਦੀ ਤੇ ਸੋਨੇ ਦੀ ਲੋੜ ਨਹੀਂ, ਅੱਜ ਤੇਰੇ ਦਰਬਾਰ ਨੂੰ ਇੱਕ ਸਿਰ ਦੀ ਲੋੜ ਹੈ। ਤੇ ਮੈਂ ਤੇਰਾ ਨਵਾਣਾ ਜਿਹਾ ਸਿੱਖ ਆਪਣਾ ਸੀਸ ਪ੍ਰਸ਼ਾਦ ਵਜੋਂ ਤੇਰੇ ਚਰਨਾਂ 'ਚ ਭੇਟ ਕਰਨ ਆਇਆ। ਤੇ ਧਿਆਨ ਦੇਣਾ, ਬਾਬਾ ਜੀ ਆਖਣ ਲੱਗੇ, ਅਰਦਾਸ ਕੀਤੀ ਸੱਚੇ ਪਾਤਸ਼ਾਹ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਮੌਤ ਤੇ ਆਵੇ, ਮੌਤ ਨੂੰ ਜੀ ਆਇਆਂ ਨੂੰ ਆਵੇ, ਪਰ ਮੈਂ ਇੱਕ ਵਾਰੀ ਤੇਰੇ ਦਰਬਾਰ ਵਿੱਚ ਪਹੁੰਚ ਜਾਵਾਂ। ਰਾਜ ਨਾ ਰਹਿ ਜਾ, ਐਡੀ ਦੂਰੋਂ ਚੱਲ ਕੇ ਆਇਆ, ਇਹੋ ਜਿਹੀ ਕਮਾਈ ਵਾਲਾ ਗੁਰਸਿੱਖ ਕਦੇ ਰਾਜ ਨਹੀਂ ਰਹਿ ਸਕਦਾ, ਉਹਦਾ ਮੌਤ ਵੀ ਰਾਹ ਨਹੀਂ ਰੋਕ ਸਕਦੀ, ਜਿਹੜਾ ਆਤਮਕ ਜੇਤੂ ਸੂਰਮਾ ਹੋਵੇ ਸਾਡੇ ਅਰਗਾ ਨਹੀਂ। ਅਸੀਂ ਤੇ ਸ਼ੰਕਾਵਾਦੀ ਹਾਂ, ਸਾਡੇ ਕੋਲ ਤੇ ਤਰਕ ਤੋਂ ਬਿਨਾਂ ਗੱਲ ਹੀ ਕੋਈ ਨਹੀਂ। ਅਸੀਂ ਬੁੱਧੀ ਦੇ ਤਲ ਤੇ ਜਿਉਣ ਵਾਲੇ ਲੋਕ ਹਾਂ, ਹਿਰਦੇ ਦੇ ਤਲ ਤੇ ਨਹੀਂ। ਤੇ ਆਤਮਕ ਜੇਤੂ ਸੂਰਮਾ ਪ੍ਰਣ ਕਰਕੇ ਤੁਰ ਪਵੇ, ਮੌਤ ਵੀ ਉਹਦਾ ਰਾਹ ਨਹੀਂ ਰੋਕ ਸਕਦੀ। ਗੁਰਮੁਖੋ, ਕਮਾਈ ਵਾਲਾ ਹੋਵੇ, ਬੰਦਗੀ ਵਾਲਾ, 11 ਸਾਲ ਜਿਹਨੇ ਗੁਰਬਾਣੀ ਲਿਖੀ ਉਹਦੇ ਤੇ ਰੋਮ 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 ਵਿੱਚ ਬਾਣੀ ਵਸ ਚੁੱਕੀ ਸੀ। ਅਰਦਾਸ ਕੀਤੀ, ਆਵੇ ਮੌਤ, ਪਰ ਆਵੇ ਉਦੋਂ ਜਦੋਂ ਮੈਂ ਤੇਰੇ ਦਰਬਾਰ ਵਿੱਚ ਪਹੁੰਚ ਜਾਵਾਂ, ਮੈਂ ਤੇਰੇ ਦਰਸ਼ਨ ਕਰਨ ਆਇਆ, ਮੈਂ ਸੀਸ ਤੇਰੇ ਦਰਬਾਰ ਵਿੱਚ ਭੇਟਾ। ਸਾਨੂੰ ਧਰਮ ਪਿਆਰਾ ਲੱਗਦਾ ਹੈ, ਨਹੀਂ ਜਾਨ ਪਿਆਰੀ ਲੱਗਦੀ, ਮੋਹੇ ਮਰਨੇ ਕਾ ਚਾਓ ਹੈ।
ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਜਦੋਂ ਮੇਰੀ ਜਾਨ ਨਿਕਲੇ,
ਬਾਬਾ ਦੀਪ ਸਿੰਘ ਸਾਹਿਬ ਨੇ ਇੱਕ ਲਕੀਰ ਖਿੱਚੀ ਤੇ ਆਖਿਆ, ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ, ਉਹ ਲੀਕ ਟੱਪਿਓ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ, ਜਿਹਨੂੰ ਪਰਿਵਾਰ ਪਿਆਰਾ ਜਾਨ ਪਿਆਰੀ ਹੈ, ਉਹ ਲੀਕ ਨਾ ਟੱਪੇ। ਤੇ ਬਾਬਾ ਦੀਪ ਸਿੰਘ ਦੀ ਖਿੱਚੀ ਹੋਈ ਲਕੀਰ ਕੋਈ ਐਸਾ ਨਹੀਂ ਸੀ, ਸਾਰੇ ਛਾਲਾਂ ਮਾਰ ਗਏ, ਬਾਬਾ ਜੀ ਜਿੱਥੇ ਜਾਓਗੇ ਅਸੀਂ ਤੁਹਾਡੇ ਪਿੱਛੇ ਪਿੱਛੇ ਹੀ। ਫਿਰ ਗੁਰਮੁਖੋ, ਚੱਲਦਿਆਂ ਚੱਲਦਿਆਂ ਗੋਲਵੜ ਪਿੰਡ ਦੇ ਕੋਲ ਮੁਕਾਬਲਾ ਹੋ ਗਿਆ। ਅੱਗੇ ਜਹਾਨ ਖਾਨ ਨੂੰ ਪਤਾ ਲੱਗਾ 20,000 ਫੌਜ ਲੈ ਕੇ ਅੱਗੋਂ ਆ ਗਿਆ, ਬੜਾ ਉੱਥੇ ਤਕੜਾ ਮੁਕਾਬਲਾ ਹੋਇਆ। ਟੇਕਾਂ ਤੇ ਢਾਲਾਂ ਖੜਕਣ ਦੀਆਂ ਆਵਾਜ਼ਾਂ ਆਉਂਦੀਆਂ ਨੇ, ਸ਼ਸਤਰ ਚੱਲਦੇ ਨੇ ਦੋਵੇਂ ਪਾਸੇ। ਜਹਾਨ ਖਾਨ ਹਾਥੀ ਤੇ ਬੈਠਾ ਸੀ, ਜਿਹੜਾ ਇੰਚਾਰਜ ਥਾਪਿਆ ਸੀ ਅੰਮ੍ਰਿਤਸਰ ਦਾ, ਜਿਹਨੇ ਬੇਅਦਬੀ ਕੀਤੀ। ਦਿਆਲ ਸਿੰਘ ਆਂਦਾ, ਇੱਕ ਜਥੇਦਾਰ ਸਿੰਘ ਸੀ ਬਾਬਾ ਜੀ ਦੇ, ਆਂਦਾ ਉਹ ਇਹਨਾਂ ਜਹਾਨ ਖਾਨ ਜਿਹਨੇ ਬੇਅਦਬੀ ਕੀਤੀ ਦਰਬਾਰ ਸਾਹਿਬ ਦੀ, ਕਹਿੰਦੇ ਇਹੀ ਆ। ਹਰਿਮੰਦਰ ਸਾਹਿਬ ਨੂੰ ਇਸੇ ਨੇ ਢਾਇਆ, ਕਹਿੰਦੇ ਇਹੀ ਆ। ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪਾਉਣ ਵਾਲਾ ਇਹ ਸ਼ਖਸ ਕਹਿੰਦੇ ਇਹੀ ਆ। ਬਾਬੇ ਘੋੜੇ ਨੂੰ ਮਾਰੀ ਅੱਡੀ, ਭਾਈ ਦਿਆਲ ਸਿੰਘ ਬੜੀ ਫੁਰਤੀ ਨਾਲ ਫੌਜਾਂ ਪਾਸੇ ਹਟਾਉਂਦਾ ਹੋਇਆ ਸਿੱਧੇ ਪਹੁੰਚ ਗਿਆ ਤੇ ਜਥੇ ਦਾ ਸਿੰਘ ਸੀ ਭਾਈ ਦੀਪ ਸਿੰਘ ਦੇ ਦਾ ਬੜੀ ਬੰਦਗੀ ਵਾਲਾ, ਘੋੜੇ ਨੂੰ ਕੀਤਾ ਇਸ਼ਾਰਾ ਤੇ ਜਿਉਂ ਹੀ ਘੋੜਾ ਉੱਚਾ ਉੱਠਿਆ ਤੇ ਜੈਕਾਰਾ ਲਾ ਕੇ ਐਸਾ ਵਾਰ ਕੀਤਾ ਹਾਥੀ ਤੇ ਬੈਠੇ ਹੋਏ ਜਹਾਨ ਖਾਨ ਦਾ ਸਿਰ ਵੱਢ ਲਿਆਂਦਾ।
ਬੋਲੇ
ਭਾਜੜਾਂ ਪੈ ਗਈਆਂ, ਤੁਰਕਾਂ ਨੂੰ ਭਾਜੜਾਂ ਪੈ ਗਈਆਂ, ਜਹਾਨ ਖਾਨ ਆਗੂ ਮਾਰਿਆ ਗਿਆ, ਪਿੱਛੇ ਲੱਗੇ ਦੌੜਨ, ਖਾਲਸਾ ਪਿੱਛਾ ਕਰ ਰਿਹਾ, ਅੱਗੋਂ ਫਿਰ ਕਹਿੰਦੇ ਨੇ 20-30 ਹਜ਼ਾਰ ਫੌਜ ਹੋਰ ਆ ਗਈ, 20-25 ਹਜ਼ਾਰ, ਫਿਰ ਰੁਕ ਗਏ, ਫਿਰ ਉੱਥੇ ਖਲੋ ਕੇ ਜੰਗ ਹੋਇਆ। ਉਸ ਜੰਗ ਦੇ ਵਿੱਚ ਉਹਨਾਂ ਦਾ ਵੀ ਇੱਕ ਆਗੂ ਸੀ ਜਿਹਦਾ ਨਾਂ ਲਿਖਿਆ ਜਮਾਲ ਸ਼ਾਹ, ਜਮਾਲ ਸ਼ਾਹ। ਤੇ ਜਮਾਲ ਸ਼ਾਹ ਨੇ ਬਾਬਾ ਦੀਪ ਸਿੰਘ ਨੂੰ ਲਲਕਾਰਿਆ, ਅੱਗੇ ਆ ਕੇ ਖਲੋ ਗਿਆ, ਕਹਿੰਦੇ ਬਾਬਾ ਮੈਂ ਸੁਣਿਆ ਤੂੰ ਇਹਨਾਂ ਦਾ ਜਰਨੈਲ ਹੈ, ਲਿਆ ਖਾ ਮੇਰੇ ਨਾਲ ਦੋ ਹੱਥ ਕਰਕੇ ਵੇਖ। ਬਾਬਾ ਦੀਪ ਸਿੰਘ ਨੂੰ ਤੇ ਧਿਆਨ ਦੇਣਾ ਗੁਰਮੁਖੋ, ਇੱਕ ਪਾਸੇ 32 ਸਾਲਾਂ ਦਾ ਨੌਜਵਾਨ ਤੇ ਦੂਜੇ ਪਾਸੇ 75 ਸਾਲਾਂ ਦਾ ਬਜ਼ੁਰਗ, ਇੱਕ ਪਾਸੇ ਮਰਜ਼ੀ ਬੜੇ ਜੂਝਦੇ ਸਨ ਪਏ ਤੇ ਦੂਜੇ ਪਾਸੇ ਤਨਖਾਹੀਏ ਪਏ ਤਲਵਾਰਾਂ ਚਲਾਉਂਦੇ ਸਨ। ਕਦੇ ਮਰਜ਼ੀ ਬੜਿਆਂ ਦਾ ਮੁਕਾਬਲਾ ਤਨਖਾਹੀਏ ਕਰ ਸਕਦੇ ਨੇ? ਪਿਆਰ ਵਾਲਿਆਂ ਦਾ ਮੁਕਾਬਲਾ ਤਨਖਾਹੀਏ ਕਰ ਸਕਦੇ ਨੇ? ਮਾਇਆ ਨੂੰ ਮੁੱਖ ਰੱਖਣ ਵਾਲੇ ਪਿਆਰ ਦੀ ਸਿੱਖੀ ਦੇ ਜਜ਼ਬੇ ਦੀ ਗੱਲ ਕਰ ਸਕਦੇ ਨੇ? ਕਦੇ ਨਹੀਂ। ਧਿਆਨ ਦੇਣ, ਉਹ ਹੁਣ ਸੂਰਮਾ ਤੇ ਬੜਾ ਤਕੜਾ ਸੀ, ਸਰੀਰਕ ਬਲ ਤੇ ਜਮਾਲ ਸ਼ਾਹ ਕੋਲ ਵੀ ਬੜਾ ਸੀ, ਪਰ ਗੁਰਮੁਖੋ ਬਾਬੇ ਦੀਪ ਸਿੰਘ ਵਾਲੀ ਬੰਦਗੀ, ਬਾਬੇ ਦੀਪ ਸਿੰਘ ਵਾਲੀ ਕਮਾਈ ਉਹਦੇ ਪੱਲੇ ਨਹੀਂ ਸੀ। ਦੋਵੇਂ ਜਣੇ ਖਲੋ ਗਏ ਆਮੋ ਸਾਹਮਣੇ, ਪਹਿਲਾਂ ਤੇ ਘੋੜਿਆਂ ਦੇ ਉੱਪਰ ਸਵਾਰ ਸਨ, ਜੂਝਦੇ ਰਹੇ, ਤਕੜੇ ਤਕੜੇ ਸੂਰਮੇ ਇਹਨਾਂ ਵੱਲ ਵੇਖਣ ਲੱਗੇ, ਭਲਾ ਤਾਂ ਸਭ ਕੁਝ ਸਭ ਇੱਧਰ ਵੇਖ ਰਹੇ ਵੀ ਵੇਖਾਂਗੇ ਹੁਣ ਕੀ ਬਣਦਾ। ਘੋੜੇ ਜ਼ਖਮੀ ਹੋ ਗਏ, ਥੱਲੇ ਆ ਗਏ ਦੋਵੇਂ, ਫਿਰ ਵੀ ਜੂਝਦੇ ਰਹੇ, ਜੂਝਦੇ ਰਹੇ। ਦੋਵਾਂ ਨੇ ਇਕੱਠਿਆਂ ਨੇ ਇੱਕ ਵਾਰ ਕੀਤਾ ਤੇ ਸੀਸ ਧੜ ਤੋਂ ਜੁਦਾ ਹੋ ਗਏ। ਯਾਨੀ ਗਿਆਨ ਸਿੰਘ ਲਿਖਦੇ ਨੇ, ਰਤਨ ਸਿੰਘ ਭੰਗੂ ਲਿਖਦੇ ਨੇ ਕਿ ਜਦੋਂ ਸੀਸ ਧੜ ਤੋਂ ਜੁਦਾ ਹੋ ਗਏ ਨਾ ਦੋਨਾਂ ਦੇ, ਜਮਾਲ ਸ਼ਾਹ ਦਾ ਸਰੀਰ ਠੰਡਾ ਹੋ ਗਿਆ। ਹੁਣ ਇੱਥੇ ਸਾਡੇ ਸਿੱਖ ਇਤਿਹਾਸ ਵਿੱਚ ਸ਼ੰਕਾ ਪੈਦਾ ਕੀਤਾ ਸਿੱਖਾਂ ਨੇ। ਕਮਾਲ ਦੀ ਗੱਲ ਇਹ ਆ ਕਿ ਲੋਕ ਤੇ ਮਿੱਥ ਨੂੰ ਤੱਥ ਬਿਆਨ ਕਰ ਰਹੇ ਨੇ, ਇਤਿਹਾਸ ਮਿਥਿਹਾਸ ਨੂੰ ਇਤਿਹਾਸ ਬਣਾ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ, ਪਰ ਸਾਡੇ ਸਿੱਖ ਹੀ ਨੇ ਜਿਹੜੇ ਇਤਿਹਾਸ ਨੂੰ ਮਿਥਿਹਾਸ ਕਰੀ ਜਾਂਦੇ ਨੇ। ਖੁਦ ਹੀ ਕਹਿਣਗੇ ਇਹ ਨਹੀਂ ਹੋ ਸਕਦਾ। ਜੇ ਇਹ ਗੱਲ ਅਸੀਂ ਕਰਾਂਗੇ ਨਾ ਕਿ ਬਾਬਾ ਦੀਪ ਸਿੰਘ ਕਮਾਈ ਵਾਲੀ ਰੂਹ ਸੀ ਤੇ ਬਿਨਾਂ ਸਿਰ ਤੋਂ ਲੜੇ, ਆਖਣਗੇ ਇਹ ਨਹੀਂ ਹੋ ਸਕਦਾ। ਉਹ ਆਖਣ ਵਾਲਾ ਵੀ ਇੱਕ ਸਿੱਖ ਹੁੰਦਾ, ਸਿੱਖ ਹੀ ਸਿੱਖੀ ਦੇ ਵਿਰੁੱਧ ਬੋਲ ਰਿਹਾ। ਧਿਆਨ ਦੇਣਾ ਗੁਰਮੁਖੋ, ਉਹ ਆਤਮਕ ਜੇਤੂ ਸੂਰਮਾ ਬਾਬਾ ਦੀਪ ਸਿੰਘ ਸਾਹਿਬ, ਜਿਉਂ ਹੀ ਉਹਨਾਂ ਦਾ ਸੀਸ ਧਰਤੀ ਤੇ ਡਿੱਗਾ ਤੇ ਇੱਕ ਨੇ ਉੱਚੀ ਸਾਰੀ ਆਵਾਜ਼ ਮਾਰ ਕੇ ਆਖਿਆ, ਬਾਬਾ ਜੀ ਤੁਹਾਡਾ ਤੇ ਪ੍ਰਣ ਕੀਤਾ ਸੀ ਮੇਰਾ ਸੀਸ ਹਰਿਮੰਦਰ ਸਾਹਿਬ ਪਹੁੰਚੇਗਾ। ਸੱਚੇ ਬਾਬਾ ਜੀ ਆਪਾਂ ਤੇ ਰਾਹ ਚ ਹੀ ਰਹਿ ਗਏ ਹਾਂ। ਤੇ ਕਹਿੰਦੇ ਨੇ ਸਰੀਰ ਇੱਕਦਮ ਖੜਾ ਹੋ ਗਿਆ, ਸੱਜੇ ਹੱਥ ਦੇ ਨਾਲ ਸੀਸ ਚੁੱਕਿਆ ਤੇ ਖੱਬੇ ਹੱਥ ਦੀ ਤਲੀ ਤੇ ਟਿਕਾ ਲਿਆ ਤੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਵੰਦੇ ਹੋਏ ਅੱਗੇ ਨੂੰ ਵਧਣ ਲੱਗ ਪਏ।
ਸਤਿ ਸ੍ਰੀ ਅਕਾਲ
ਗੁਰਮੁਖੋ ਗਿਣਤੀਆਂ ਮਿਣਤੀਆਂ ਵਿੱਚ ਨਾ ਪਈਏ, ਦੋ ਦੂਣੀ ਚਾਰ ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਦੋ ਦੂਣੀ ਪੰਜ ਵੀ ਹੋ ਸਕਦਾ ਜੇ ਸਤਿਗੁਰ ਦੀ ਕਿਰਪਾ ਹੋ। ਗਿਣਤੀਆਂ ਮਿਣਤੀਆਂ ਚ ਨਹੀਂ ਪਈਦਾ, ਸਭ ਕੁਝ ਹੋ ਸਕਦਾ। ਉਹ ਬਾਬਾ ਦੀਪ ਸਿੰਘ ਸਾਡੇ ਵਰਗੇ ਨਹੀਂ ਸਨ, ਉਹਨਾਂ ਨੇ ਜੇ ਪ੍ਰਣ ਕੀਤਾ ਸੀ ਤੇ ਮੌਤ ਵੀ ਉਹਨਾਂ ਦਾ ਰਾਹ ਨਹੀਂ ਰੋਕ ਸਕੀ। ਤੇ ਧਿਆਨ ਦੇਣਾ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ। ਆ ਅੱਜ ਉਹਨਾਂ ਦੇ ਨਾਂ ਤੇ ਜਿੰਨੀਆਂ ਸੰਸਥਾਵਾਂ ਸੁਸਾਇਟੀ ਬਣੀਆਂ ਨੇ, ਇੰਨੀਆਂ ਹੋਰ ਹਨ ਕਿਸੇ ਦੇ ਨਾਂ ਤੇ। ਜਿਵੇਂ ਉਹਨਾਂ ਦਾ ਜਨਮ ਦਿਹਾੜਾ ਉਹਨਾਂ ਦਾ ਪੁਰਬ ਮਨਾਇਆ ਜਾਂਦਾ, ਕਿਸੇ ਹੋਰ ਦਾ ਵੀ ਹੈ। ਇੱਕ ਸਿੱਖ ਨੂੰ ਐਡਾ ਸਤਿਕਾਰ ਮਿਲਿਆ ਤੇ ਮਿਲਿਆ ਕਿਵੇਂ? ਉਹ ਕਿਹੜੀ ਕੁਰਬਾਨੀ ਸੀ? ਮੈਦਾਨੇ ਜੰਗ ਚ ਜੂਝ ਕੇ ਤੇ ਬੜੇ ਸਿੰਘ ਸ਼ਹੀਦ ਹੋਏ ਨੇ, ਇੰਨਾ ਸਤਿਕਾਰ ਨਹੀਂ ਮਿਲਿਆ ਕਿਸੇ ਸਿੱਖ ਨੂੰ। ਜਾਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਾਂ ਬਾਬਾ ਭਾਈ ਤਾਰੂ ਸਿੰਘ ਜੀ, ਪਰ ਬਾਬਾ ਦੀਪ ਸਿੰਘ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਕਿਹਾ ਜਾਂਦਾ। ਤੇ ਅੱਗੇ ਅਰਜ਼ ਕਰਾਂਗਾ ਛੋਟੀ ਜਿਹੀ ਬੇਨਤੀ। ਬਾਬਾ ਦੀਪ ਸਿੰਘ ਜੀ ਜਦੋਂ ਬਿਨਾਂ ਸਿਰ ਤੋਂ ਲੜੇ ਤੇ ਅਫਗਾਨ ਕਹਿੰਦੇ ਨੇ, ਉਹ ਇਹਨਾਂ ਨਾਲ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ ਹੈ, ਇਹ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਕੌਣ ਕਰੇ? ਨਹੀਂ ਕਰ ਸਕਦਾ। ਉਹ ਅੰਮ੍ਰਿਤ ਦੀ ਸ਼ਕਤੀ ਸੀ, ਬਿਨਾਂ ਸਿਰ ਲੜਿਆ ਬਾਬਾ, ਅੰਮ੍ਰਿਤ ਦੀ ਸ਼ਕਤੀ। ਤੇ ਦਰਬਾਰ ਸਾਹਿਬ ਪਹੁੰਚੇ, ਆਪਣਾ ਸੀਸ ਮਰਦਿਆਂ ਚਰਨਾਂ ਵਿੱਚ ਰੱਖ ਦਿੱਤਾ, ਪਰਕਰਮਾ ਚ ਰੱਖ ਦਿੱਤਾ, ਉੱਥੇ ਸਰੀਰ ਠੰਡਾ ਹੋਇਆ। ਤੇ ਧਿਆਨ ਦੇਣਾ ਗੁਰਮੁਖੋ, ਗੁਰਦੁਆਰਾ ਬਣਿਆ ਸਿੰਘ ਸ਼ਹੀਦਾਂ ਗੁਰਦੁਆਰਾ ਸ਼ਹੀਦਾਂ, ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਤੇ ਗੁਰਮੁਖੋ ਵੇਖੋ, ਗੁਰੂ ਆਪਣੇ ਸਿੱਖ ਨੂੰ ਕਿੱਡਾ ਵੱਡਾ ਮਾਣ ਬਖਸ਼ਦਾ, ਗੁਰੂ ਆਪਣੇ ਸਿੱਖ ਨੂੰ ਕਿੰਨਾ ਉੱਚਾ ਚੁੱਕ ਦਿੰਦਾ ਹੈ। ਇੱਕ ਪਾਸੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਤੇ ਜੇ ਪਰਕਰਮਾ ਵਿੱਚ ਜਾਂਦੇ ਆ ਤੇ ਤਾਂ ਵੀ ਬਾਬੇ ਦੀਪ ਸਿੰਘ ਨੂੰ ਮੱਥੇ ਟੇਕਦੇ ਨੇ। 84 ਵੇਲੇ ਟੈਂਕ ਉਦੋਂ ਅੱਗੇ ਨਹੀਂ ਲੰਘ ਸਕੇ, ਉਹ ਕਹਿੰਦੇ ਬਿਨਾਂ ਸਿਰ ਤੋਂ ਖਲੋਤਾ ਬਾਬਾ ਅੱਗੇ ਅੱਗੇ ਜਾਈਏ ਕਿਵੇਂ?
ਬੋਲੇ
ਪਿੱਛੇ ਨਾ ਲੱਗੋ, ਮੈਂ ਕਹਿੰਦਾ ਕਰ ਲਓ ਤਰਕ, ਧਾਗੇ ਨਹੀਂ ਪਵਾਉਣੇ, ਲਾਚੀਆਂ ਨਹੀਂ ਕਰਾਉਣੀਆਂ, ਪਾਣੀ ਚ ਫੂਕਾਂ ਨਹੀਂ ਮਰਵਾਉਣੀਆਂ, ਅਸੀਂ ਕਿਸੇ ਨੂੰ ਮੱਥਾ ਨਹੀਂ ਟੇਕਣਾ, ਪਰ ਗੁਰਮੁਖੋ ਆਪਣੇ ਸਿੱਖ ਇਤਿਹਾਸ ਤੇ ਸ਼ੰਕਾ ਨਾ ਕਰੋ। ਪਰ ਕਰਮਾਂ ਚੋਂ ਲੰਘਦੇ ਹੋ ਤਾਂ ਬਾਬਾ ਦੀਪ ਸਿੰਘ ਨੂੰ ਮੱਥੇ ਟੇਕਦੇ ਨੇ। ਤੇ ਗੁਰੂ ਰਾਮਦਾਸ ਨੇ ਏਡਾ ਉੱਚਾ ਚੁੱਕਿਆ, ਕਹਿੰਦੇ ਸਿੱਖਾ ਜੇ ਤੂੰ ਮੇਰਾ ਹੈ ਤੇ ਜੇ ਮੇਰੇ ਦਰਬਾਰ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਰਹਿੰਦੀ, ਜੇ ਮੇਰੇ ਦਰਬਾਰ ਵਿੱਚ ਰੌਣਕਾਂ ਲੱਗੀਆਂ ਨੇ ਤੇ ਜਾ ਤੇਰੇ ਦਰਬਾਰ ਤੇ ਵੀ ਰੌਣਕਾਂ ਲੱਗੀਆਂ ਹੀ ਰਹਿਣਗੀਆਂ। ਤੇ ਵੇਖੋ ਗੁਰਦੁਆਰਾ ਸਿੰਘ ਸ਼ਹੀਦਾਂ ਕਦੇ ਅੰਮ੍ਰਿਤਸਰ ਸਾਹਿਬ ਜਾ ਕੇ ਵੇਖਿਓ, ਦਰਬਾਰ ਸਾਹਿਬ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਸਵੇਰ ਵੇਲੇ, ਤੇ ਜਿਹੜਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਣਿਆ ਉੱਥੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ। ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਕਿੰਨਾ ਉੱਚਾ ਚੁੱਕਦੇ ਨੇ। ਉਹ ਸਿੱਖ ਜਿਹਨੇ 11 ਸਾਲ ਜਵਾਨੀ ਦੇ ਕਲਮ ਚੁੱਕ ਕੇ ਤੇ 4 ਸਵਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖੇ, ਉਹ ਸਿੱਖ ਸੀ, ਉਹ ਕੋਈ ਆਮ ਨਹੀਂ ਸੀ। ਤੇ ਧੰਨ ਬਾਬਾ ਦੀਪ ਸਿੰਘ ਜਿਹਨੇ ਲਾਈ ਤੇ ਤੋੜ ਨਿਭਾਈ। ਤੇ ਇੱਕ ਬੇਨਤੀ ਹੁਣ ਇੱਥੇ ਮੈਂ ਲਾਸਟ ਕਰਨ ਲੱਗਾ, ਸ਼ੰਕਾ ਨਹੀਂ ਕਰਨਾ ਚਾਹੀਦਾ, ਅੱਜ ਕਿੱਡਾ ਵੱਡਾ ਉਹਨਾਂ ਦਾ ਸਤਿਕਾਰ ਹੋ ਰਿਹਾ। ਗੁਰਮੁਖੋ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ਤੇ ਟਿਕਾਇਆ, ਅਸੀਂ ਤਲੀਆਂ ਉੱਤੇ ਸੀਸ ਤੇ ਕੀ ਟਿਕਾਉਣੇ ਨੇ, ਅਸੀਂ ਬੰਦ ਬੰਦ ਤੇ ਕੀ ਕਟਾਉਣੇ ਨੇ, ਅਸੀਂ ਖੋਪਰ ਤੇ ਕੀ ਲਹਾਉਣੇ ਨੇ, ਅਸੀਂ ਤੇ ਬੱਚਿਆਂ ਦੇ ਟੋਟੇ ਤੇ ਕੀ ਕਰਾਉਣੇ ਨੇ, ਅਸੀਂ ਆਰਿਆਂ ਤਨ ਆਰ ਆਪਣੇ ਸਰੀਰਾਂ ਵਿੱਚ ਆਰੇ ਤੇ ਕੀ ਚਲਵਾਉਣੇ ਨੇ। ਉੱਤੇ ਤਲੀ ਤੇ ਸੀਸ ਟਿਕਾ ਗਏ, ਬਸ ਅਸੀਂ ਆਪਣੀਆਂ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤ ਦੀ ਦਾਤ ਦੀ ਲੈ ਲਈਏ, ਇਹੀ ਬੜੀ ਵੱਡੀ ਗੱਲ ਹੈ। ਉਹਨਾਂ ਨੇ ਤੇ ਆਪਣੀ ਤਲੀ ਤੇ ਸੀਸ ਟਿਕਾਇਆ ਆਪਣੇ ਗੁਰੂ ਦੇ ਬਦਲੇ। ਅਸੀਂ ਆਪਣੇ ਸਤਿਗੁਰ ਤੇ ਸ਼ਰਧਾ ਭਾਵਨਾ ਰੱਖ ਕੇ ਤੇ ਆਪਣੀ ਤਲੀਆਂ ਦਾ ਬੁੱਕ ਬਣਾ ਕੇ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਆਖੀਏ ਕਿ ਜਿਸ ਅੰਮ੍ਰਿਤ ਦੀ ਸ਼ਕਤੀ ਨਾਲ ਬਾਬਾ ਬਿਨਾ ਸਿਰ ਤੋਂ ਲੜਿਆ ਸੀ, ਜਿਸ ਅੰਮ੍ਰਿਤ ਦੀ ਸ਼ਕਤੀ ਨਾਲ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਸੀ, ਜਿਸ ਅੰਮ੍ਰਿਤ ਦੀ ਸ਼ਕਤੀ ਨਾਲ ਮਾਵਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਝਾਰ ਪਵਾਏ ਸਨ, ਇਹ ਖਾਲਸਾ ਜੀ ਸਾਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਬਣਾ ਲਓ। ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਚੌਥੀ ਵਾਰੀ ਤੁਹਾਡੇ ਚਰਨਾਂ ਚ ਆਏ ਆ, ਤਿੰਨ ਵਾਰੀ ਪਹਿਲਾਂ ਵੀ ਇਸੇ ਗੱਲ ਤੇ ਜ਼ੋਰ ਦਿੱਤਾ ਤੇ ਅੱਜ ਚੌਥੀ ਵਾਰੀ ਇਹ ਅੱਜ ਵੀ ਇਹੀ ਬੇਨਤੀ। ਬੜੇ ਸਨ ਇੱਥੇ ਕਹਿਣ ਵਾਲੇ, ਅਗਲੇ ਸਾਲ ਛਕਾਂਗੇ, ਯਾਦ ਕਰੋ ਕਈ ਪਿਛਲੇ ਸਾਲ ਸਾਡੇ ਵਿੱਚ ਸਨ, ਅੱਜ ਹੈ ਨਹੀਂ, ਅਸੀਂ ਉਹਨਾਂ ਦੇ ਹੱਥੀ ਸੰਸਕਾਰ ਕੀਤੇ ਨੇ, ਕਈ ਨਵੇਂ ਆ ਗਏ ਨੇ, ਕਈਆਂ ਦੀਆਂ ਫੋਟੋਆਂ ਤੇ ਹਾਰ ਪੈ ਗਏ ਨੇ ਪਿਛਲੇ ਸਾਲ ਸਾਡੇ ਚ ਬੈਠੇ ਸੀ, ਤੇ ਆਉਂਦੇ ਸਾਲ ਕੀ ਪਤਾ ਸਾਡੇ ਚ ਕਿੰਨੇ ਹੋਣਾ ਤੇ ਕਿੰਨੇ ਨਹੀਂ ਹੋਣਾ। ਢਿੱਲ ਨਾ ਕਰੀਏ ਹਰ ਜਪਦਿਆਂ ਖਿੰਨ, ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਪੈ ਸਹੋ ਆਵੇ ਕਿ ਨਾ ਆਵੇ ਨਾ ਕੋਈ ਪਤਾ ਨਹੀਂ। ਇਸੇ ਕਰਕੇ ਅਰਜ ਕਰਨੇ ਆ ਗੁਰਮੁਖੋ ਆਓ,
ਦਸਵੇਂ ਪਿਤਾ ਦੀਆਂ ਖੁਸ਼ੀਆਂ ਚ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਸੀ ਨੀ ਸੰਗਤ, ਖੰਡੇ ਵਾਲਾ
ਸਾਰੇ ਬੋਲੋ, ਪਹਿਲਾ ਘੁੱਟ ਭਰੇ ਅੰਤ ਬਸ ਆ ਗੱਲ ਹਿਰਦੇ ਚ ਵਸ ਜਾਏ,
ਸਾਰਾ ਸਰਬੰਸ ਗੁਰਾਂ ਸਾਡੇ ਉਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵੀ ਕੀ ਨੀ ਸੰਗਤ, ਕੋਲ ਉਹਨਾਂ ਰੱਖਿਆ ਵੀ ਕੀ
ਸਤਸੰਗ ਜੀ। ਫਿਰ ਧਿਆਨ ਉਧਰ ਹੀ ਰਿਹਾ ਤੇ ਫਿਰ ਕੀ ਫਾਇਦਾ ਹੋਇਆ, ਬਾਕੀ ਜਿੰਨਾ ਸਮਾਂ ਲੰਘ ਜਾਏ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਸੋ ਆਓ ਸਿੰਘ ਸਜੋ ਭਾਈ ਤੇ ਆਪਣਾ ਜੀਵਨ ਉੱਚਾ ਸੁੱਚਾ ਬਣਾਈਏ। ਸਾਰੀ ਸੰਗਤ ਦਾ ਧੰਨਵਾਦ, ਬੇਨਤੀ ਸਭ ਤੋਂ ਜ਼ਰੂਰੀ ਕਿ ਇੰਨਾ ਚਿਰ ਆਪਾਂ ਬੈਠੇ ਹਾਂ, ਆਪ ਜੀ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ, ਪਹਿਲਾਂ ਜਾਣ ਦੀ ਕੋਈ ਵੀ ਮਾਈ ਭਾਈ ਖੇਚਲਾ ਨਾ ਕਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਪਿੱਛੇ ਪਿੱਛੇ ਚੱਲਾਂਗੇ। ਤੇ ਵੀਰ ਭਰਾ ਦਾੜੀਆਂ ਕੇਸ ਰੱਖੋ, ਸਿੰਘ ਸਜੋ, ਸ਼ਰਧਾ ਭਾਵਨਾ ਬਣਾਓ, ਤਰਕ ਤੇ ਹੋਣੀ ਚਾਹੀਦੀ ਆ ਪਰ ਆਪਣੇ ਗੁਰੂ ਤੇ ਤਰਕ ਨਹੀਂ, ਗੁਰਬਾਣੀ ਤੇ ਤਰਕ ਨਹੀਂ, ਤਰਕ ਤੇ ਆਪਣੇ ਸਿੱਖ ਇਤਿਹਾਸ ਮਹਾਨ ਵਿਰਸੇ ਤੇ ਤਰਕ ਨਹੀਂ। ਆਹੀ ਤੇ ਸਾਡਾ ਮਹਾਨ ਵਿਰਸਾ ਹੈ ਵੀ ਇੱਥੇ ਸਿੱਖ ਅੰਮ੍ਰਿਤ ਦੀ ਸ਼ਕਤੀ ਨਾਲ ਬਿਨਾਂ ਸਿਰ ਤੋਂ ਲੜਦੇ ਨੇ, ਇਹੀ ਤੇ ਮਹਾਨ ਵਿਰਸਾ ਹੈ, ਅਸੀਂ ਇਸੇ ਨੂੰ ਤੋੜੀ ਮਰੋੜੀ ਜਾਂਦੇ ਹਾਂ। ਅਸੀਂ ਆਪਣੇ ਵਿਰਸੇ ਨੂੰ ਆਪ ਹੀ ਉਹਦੀਆਂ ਜੜ੍ਹਾਂ ਵੱਢੀ ਜਾਂਦੇ ਹਾਂ। ਹੋਰ ਸਾਡੇ ਪੱਲੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਤੇ ਗੁਰਬਾਣੀ ਨੂੰ ਕਮਾਉਣ ਵਾਲੇ ਉਹਨਾਂ ਮਹਾਨ ਗੁਰਸਿੱਖਾਂ ਦਾ ਜੀਵਨ, ਇਹੀ ਸਾਡਾ ਵਿਰਸਾ ਹੈ ਤੇ ਇਹਨੂੰ ਅਸੀਂ ਭੰਨੀਏ ਨਾ। ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਜੋ ਬਣੇ ਨੇ ਆਤਮਕ ਜੇਤੂ ਸੂਰਮੇ, ਉਹਨਾਂ ਦੀਆਂ ਬਾਣੀਆਂ ਕਹਾਣੀਆਂ ਉਹਨਾਂ ਦੀਆਂ ਵਡਿਆਈਆਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰੂ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਗਲਤੀਆਂ ਭੁੱਲਾਂ ਦਾਸ ਦੀਆਂ, ਗੁਣ ਸਤਿਗੁਰਾਂ ਦੇ ਜਾਣ ਕੇ ਪੱਲੇ ਬੰਨਿਓ। ਸਰਬ ਸੰਗਤਾਂ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੋ। ਬਾਕੀ ਜਿੱਥੇ ਆਪ ਸੰਗਤਾਂ ਦਾ ਧੰਨਵਾਦ ਹੈ ਉੱਥੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਹਿਬ ਜੀ, ਜੋ ਬੜੇ ਪਿਆਰ ਵਿੱਚ ਸਪੈਸ਼ਲ ਆਪ ਸੰਗਤਾਂ ਦੇ ਸੱਦੇ ਤੇ ਜੋ ਇੱਥੋਂ ਦੀ ਸੰਗਤ ਨੇ ਜੋ ਬਾਬਾ ਜੀ ਨੂੰ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ, ਸੋ ਇਹ ਆਪ ਜੀ ਦੀ ਬੇਨਤੀ ਪ੍ਰਵਾਨ ਕਰਦਿਆਂ ਫਿਰ ਉੱਥੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦਰਸ਼ਨ ਦੇਣ ਗਏ ਤੇ ਉੱਥੇ ਦਾਸ ਨੇ ਵੀ ਅਰਜ਼ ਕੀਤੀ ਕਿ ਅਸੀਂ ਕਲਕੱਤੇ ਆਉਣਾ ਹੈ ਤੇ ਸਿੰਘ ਸਾਹਿਬ ਜੀ ਉੱਥੇ ਦਰਸ਼ਨ ਦਿਓ, ਤੇ ਬਾਬਾ ਜੀ ਨੇ ਫਿਰ ਸਿੰਘ ਸਾਹਿਬ ਜੀ ਨੇ ਬੇਨਤੀ ਪ੍ਰਵਾਨ ਕੀਤੀ, ਸੋ ਦਰਸ਼ਨ ਬਖਸ਼ੇ ਤੇ ਕੱਲ੍ਹ ਨੂੰ ਵੀ ਕਥਾ ਨਾਲ ਆਪ ਜੀ ਨੂੰ ਨਿਹਾਲ ਕਰਨਗੇ। ਲਗਭਗ 7:15 ਤੋਂ ਲੈ ਕੇ 7:45 ਤੱਕ ਜਿੰਨੀ ਉਹਨਾਂ ਦੀ ਇੱਛਾ ਆਪ ਸਰਬ ਸੰਗਤਾਂ ਨੇ ਕੱਲ੍ਹ ਨੂੰ ਫਿਰ ਹੁੰਮ ਹਮਾ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਸੋ ਆਓ ਸਾਰੀ ਸੰਗਤ ਗੱਜ ਵੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਅਰਦਾਸ ਵਿੱਚ ਜੁੜੋ, ਹੁਕਮਨਾਮੇ ਸਰਵਣ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ। ਤੇ ਬਾਕੀ ਭਾਈ ਕੀਰਤਨ ਭੇਟਾ ਜਿਹੜੇ ਦਿੰਦੇ ਨੇ ਮੱਥਾ ਨਾ ਟੇਕਣ, ਕੋਈ ਮੰਗ ਨਹੀਂ, ਕਦੇ ਦੀਵਾਨਾਂ ਦੀ ਭੇਟਾ ਨਹੀਂ ਹੁੰਦੀ ਤੇ ਕਦੇ ਕੀਰਤਨ ਭੇਟਾ ਵਾਸਤੇ ਬੇਨਤੀ ਨਹੀਂ ਕੀਤੀ। ਪਰ ਸਾਧ ਸੰਗਤ ਜਿਨ੍ਹਾਂ ਦਾ ਪਿਆਰ ਹੁੰਦਾ ਹੈ ਉਹ ਆਪੋ ਆਪਣੀ ਸ਼ਰਧਾ ਦਾ ਪ੍ਰਗਟਾਵਾ ਚੱਲ ਰਹੀਆਂ ਸੇਵਾਵਾਂ ਵਿੱਚ ਯੋਗਦਾਨ ਪਾਉਂਦੇ ਨੇ ਆਪਣੀ ਮਰਜ਼ੀ ਨਾਲ, ਮੰਗ ਨਹੀਂ ਕੋਈ। ਪਰ ਉਹਦੇ ਵਿੱਚ ਬੇਨਤੀ ਇਹ ਹੈ ਵੀ ਆਹ ਤੁਹਾਡਾ 10-100-50 ਦਿੱਤਾ ਇਹ ਪ੍ਰਵਾਨ ਨਹੀਂ, ਜੇ ਬਚਨ ਨਾ ਮੰਨੋ। ਅੰਮ੍ਰਿਤ ਛਕੋ ਸਿੰਘ ਸਜੋ, ਸਭ ਤੋਂ ਵੱਡੀ ਭੇਟਾ ਤੇ ਤੁਹਾਡੀ ਇਹੀ ਅਸੀਂ ਲੈ ਕੇ ਜਾਣੀ ਹੈ ਕਿ ਕਿੰਨੀ ਸੰਗਤ ਗੁਰੂ ਕੇ ਜਹਾਜੇ ਚੜ੍ਹਦੀ ਹੈ। ਕੱਲ੍ਹ ਦਾ ਇੱਕੋ ਦੀਵਾਨ ਹੈ, ਰਾਤ ਨੂੰ ਹੀ ਵਾਪਸ ਚਲੇ ਜਾਣਾ ਪੰਜਾਬ। ਸੋ ਸਾਧ ਸੰਗਤ ਬੇਨਤੀ ਪ੍ਰਵਾਨ ਕਰੋ ਤੇ ਵੱਧ ਚੜ੍ਹ ਕੇ ਅੰਮ੍ਰਿਤ ਛਕ ਕੇ ਸਿੰਘ ਸਜੋ, ਜੋ ਭੇਟਾ ਇਹ ਦਿਓ ਬਸ ਜੀਵਨ ਬਣਾਓ, ਆਪਣਾ ਨਸ਼ਿਆਂ ਦਾ ਤਿਆਗ ਕਰੋ, ਬਾਣੀ ਔਰ ਬਾਣੀ ਦੇ ਧਾਰਨੀ ਹੋਵੋ, ਗੁਰੂ ਸਾਹਿਬ ਤੋਂ ਪਹਿਲਾਂ ਨਾ ਕੋਈ ਜਾਏ, ਇਹ ਬਾਰ ਬਾਰ ਬੇਨਤੀ ਹੈ ਭਾਈ।